श्री नानक पुरुषोत्तमं परम परावरनाथ जुगल चरण मम वंदना तर पर तर कर माथ श्री नानक पाद पंकज बंदन सिमरों अंगद दोख निकंदन अमरदास गुर हृदय त्यावो श्री गुर रामदास गुण गावो श्री अर्जन विघ्नन के नाशक श्री हर गोविंद शुभ सुमत प्रकाशक श्री हर राय नमो कर जोरी गुर हर कृष्ण मनाए बहोरी श्री तेग बहादुर परम कृपाला श्री गुरु गोविंद सिंह बिसाला तरों तारा पर पुन पुन सीसा बंदों बार बार जगदीसा जिस मह अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन कौ बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी लग्यो आन मैं कदम तुम्हारे बूझो हृदय मनोरथ सारे अपने पंथ विखे मम टुकरा जे राख हो तुम करहो न उखरा लग्यो आन मैं कदम तुम्हारे
वाहिगुरु जी का खालसा
वाहिगुरु जी की फतेह
करुणा निदान गरीब निवाज अंतरजामी पतत पावन भगत वच्छल चवर शतर तख्त दे मालक दसां पातशाहियां दे आत्मिक सरूप धन धन श्री गुरु ग्रंथ साहिब जी महाराज दी पावन पवित्र हजूरी विच सुभाए मान गुरु की साजी और निवाजी साध संगत जीओ आओ हुण गुर इतिहास की कथा विचार सुनिए ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਔਰ ਦਸਮ ਪਾਤਸ਼ਾਹ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸੁਣਾਏ ਜਾ ਰਹੇ ਸਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਗ੍ਰਹਿ ਵਿੱਚ ਸ੍ਰੀ ਪਟਨਾ ਸਾਹਿਬ ਵਿਖੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਗਟ ਹੋਣਾ ਕੀਤਾ ਹੈ। ਮਾਤਾ ਗੁਜਰ ਕੌਰ ਜੀ ਬੜੇ ਪਿਆਰ ਸਹਿਤ ਪਰਵਰਿਸ਼ ਪਾਲਣਾ ਕਰਦੇ ਹੈ। ਦਾਦੀ ਮਾਤਾ ਨਾਨਕੀ ਜੀ ਬੜੇ ਹੀ ਪ੍ਰੇਮ ਨਾਲ ਰੱਖਿਆ ਸੰਭਾਲ ਪਰਵਰਿਸ਼ ਵਾਸਤੇ ਪੂਰਾ ਖਿਆਲ ਕਰਦੇ ਰਖਾਉਂਦੇ ਹਨ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ ਨੇ, ਉਸੇ ਸਮੇਂ ਵਿੱਚ ਭੀਖਣ ਸ਼ਾਹ ਫਕੀਰ ਨੂੰ ਪਤਾ ਲੱਗਿਆ ਹੈ ਵਾਹਿਗੁਰੂ ਜੀ ਦੀ ਬੜੇ ਪ੍ਰੇਮ ਸਹਿਤ ਬੰਦਗੀ ਕਰਕੇ ਉਸਨੂੰ ਸੋਝੀ ਪ੍ਰਾਪਤ ਹੋਈ ਕਿ ਇਸ ਵੇਲੇ ਜਿਸ ਪ੍ਰਕਾਸ਼ ਸਰੂਪ ਖੁਦਾ ਅੱਲਾ ਪਰਮੇਸ਼ੁਰ ਜਿਸ ਦੇ ਅਨੇਕਾਂ ਨਾਮ ਨੇ, ਜਿਸ ਦੀ ਮੈਂ ਬੰਦਗੀ ਕਰਦਾ ਹੈ, ਉਸ ਵਾਹਿਗੁਰੂ ਜੀ ਦਾ ਨੂਰ ਪ੍ਰਗਟ ਹੋਇਆ ਹੈ, ਤਾਂ ਜਿਹੜੀ ਦਿਸ਼ਾ ਵੱਲ ਪੱਛਮ ਵੱਲ ਪਹਿਲਾਂ ਸਿਜਦਾ ਕਰਦੇ ਸੀ ਭੀਖਣ ਸ਼ਾਹ ਫਕੀਰ ਜੀ, ਉਹ ਦਿਸ਼ਾ ਛੱਡ ਕੇ ਪੂਰਬ ਦੱਖਣ ਵਾਲੇ ਪਾਸੇ ਵੱਲ ਸਿਜਦਾ ਕੀਤਾ ਹੈ। ਮੁਰੀਦਾਂ ਨੂੰ ਸ਼ੰਕਾ ਹੋਇਆ, ਆਪਣਾ ਸ਼ੰਕਾ ਉਹਨਾਂ ਨੇ ਦੱਸਿਆ, ਵਚਨ ਸੁਣ ਕੇ ਨਿਵਿਰਤ ਕਰਾਇਆ, ਬਾਕੀ ਦੇ ਮੁਰੀਦਾਂ ਨੂੰ ਧੀਰਜ ਦੇ ਕੇ ਦੋ ਮੁਰੀਦਾਂ ਨੂੰ ਆਪਣੇ ਨਾਲ ਲੈ ਕੇ ਭੀਖਣ ਸ਼ਾਹ ਫਕੀਰ ਜੀ ਪਟਨਾ ਸ਼ਹਿਰ ਵਿਖੇ ਪਹੁੰਚੇ। ਮਹਾਰਾਜ ਜੀ ਦੇ ਘਰ ਦੇ ਦਰ ਅੱਗੇ ਬਾਹਰ ਜਾ ਬੈਠੇ, ਇੱਕ ਪਾਸੇ ਹੋ ਕੇ ਜਿੱਥੇ ਸੰਗਤਾਂ ਬਹਿੰਦੀਆਂ ਹੈ, ਆਪਣੀ ਵੱਲੋਂ ਫਿਰ ਜਿੱਥੇ ਕਿ ਮਾਤਾ ਗੁਜਰ ਕੌਰ ਜੀ ਦੇ ਭਰਾਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਾਮਾ ਕਿਰਪਾਲ ਚੰਦ ਜੀ ਸਿੱਖਾਂ ਸਹਿਤ ਬੈਠੇ ਹੈ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਹੈ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਗ੍ਰਹਿ ਵਿੱਚ ਜੋ ਸਾਹਿਬਜ਼ਾਦਾ ਪ੍ਰਗਟੇ ਹੈ, ਉਹਨਾਂ ਦੇ ਮੈਂ ਦਰਸ਼ਨ ਕਰਨ ਵਾਸਤੇ ਦੋ ਮੁਰੀਦਾਂ ਸਮੇਤ ਆਇਆ ਚੱਲ ਕੇ। ਸੁਣ ਕੇ ਮਾਮਾ ਕਿਰਪਾਲ ਚੰਦ ਜੀ ਨੇ ਜਾ ਕੇ ਮਾਤਾਵਾਂ ਜੀ ਨੂੰ ਦੱਸਿਆ, ਆਪਣੇ ਭੈਣ ਮਾਤਾ ਗੁਜਰ ਕੌਰ ਜੀ ਨੂੰ ਦੱਸਿਆ ਹੈ। ਉਹਨਾਂ ਨੇ ਇਹੋ ਕਿਹਾ ਹੈ ਕਿ ਕਿਤੇ ਗੁਰੂ ਘਰ ਦੇ ਜਿਹੜੇ ਵਿਰੋਧੀ ਹੈ, ਔਰੰਗਜ਼ੇਬ ਕਈ ਵੇਰਾ ਕਈਆਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਘਰ ਦਾ ਵਿਰੋਧ ਕਰਦਾ ਰਿਹਾ, ਪਹਿਲਾਂ ਤੋਂ ਈਰਖਾ ਹੁੰਦੀ ਹੈ ਉਹਦੇ ਮਨ ਵਿੱਚ ਗੁਰੂ ਕਾ ਪ੍ਰਤਾਪ ਦੇਖ ਸੁਣ ਕੇ, ਇਸ ਲਈ ਬਾਲ ਜੀ ਨੂੰ ਬਾਹਰ ਅਸੀਂ ਦਰਸ਼ਨ ਦੇਣ ਵਾਸਤੇ ਨਹੀਂ ਦਿਆਂਗੇ, ਇਨਕਾਰ ਕੀਤਾ ਹੈ। ਇਸੇ ਤਰ੍ਹਾਂ ਕਈ ਵੇਰਾ ਬੇਨਤੀਆਂ ਕੀਤੀਆਂ, ਪਰ ਇਹੋ ਵਿਚਾਰ ਹੋਈ ਕਿ ਅਜੇ ਤਾਈਂ ਇਹਨਾਂ ਨੂੰ ਦਰਸ਼ਨ ਨਾ ਦਿਵਾਏ ਜਾਣ, ਕਿਉਂਕਿ ਨੌਵੇਂ ਗੁਰੂ ਪਾਤਸ਼ਾਹ ਵੀ ਇੱਥੇ ਨਹੀਂ ਹਨ। ਪੀਰ ਨੂੰ ਸਮਝਾਇਆ ਪਰ ਨਾ ਮੰਨਿਆ। ਅਗਲਾ ਦਿਨ ਹੋਣ 'ਤੇ ਦੋ ਪਹਿਰ ਬੀਤ ਗਏ ਆ, ਪੀਰ ਨੇ ਆਪਣੇ ਮੁਰੀਦਾਂ ਸਹਿਤ ਕੁਝ ਵੀ ਖਾਧਾ ਪੀਤਾ ਨਹੀਂ, ਕਹਿੰਦੇ ਛਕਣ ਵਾਸਤੇ, ਪਰ ਪੀਰ ਭੀਖਣ ਸ਼ਾਹ ਕਹਿੰਦਾ ਹੈ ਕਿ ਮੈਂ ਪਟਨਾ ਸ਼ਹਿਰ ਵਿੱਚ ਆਉਣ ਲੱਗਿਆਂ ਪ੍ਰਣ ਕੀਤਾ ਸੀ ਕਿ ਜਦੋਂ ਸਾਹਿਬ ਜੀ ਦੇ ਦੀਦਾਰ ਹੋਣਗੇ ਫਿਰ ਬਾਅਦ ਵਿੱਚ ਅੰਨ ਜਲ ਛਕਾਂਗਾ, ਇਸ ਕਰਕੇ ਪ੍ਰਣ ਕੀਤਾ ਹੋਇਆ ਪਹਿਲਾਂ ਦਰਸ਼ਨ ਅਤੇ ਫਿਰ ਭੋਜਨ ਛਕਾਂਗਾ। ਵਿਚਾਰ ਕੀਤੀ ਹੈ, ਮਾਤਾ ਨਾਨਕੀ ਜੀ ਨੇ ਆਗਿਆ ਕੀਤੀ ਕਿ ਬਾਹਰ ਤਿਆਰੀ ਕੀਤੀ ਜਾਵੇ ਦੀਵਾਨ ਸਜਾਉਣ ਦੀ। ਸਭ ਤਿਆਰੀ ਕੀਤੀ ਗਈ, ਸੰਗਤਾਂ ਦਰਸ਼ਨ ਕਰਨ ਵਾਸਤੇ ਆਉਣ ਲੱਗੀਆਂ। ਭੀਖਣ ਸ਼ਾਹ ਫਕੀਰ ਨੂੰ ਵੀ ਕਹਿ ਦਿੱਤਾ ਕਿ ਦਰਸ਼ਨ ਕਰੋ। ਫਕੀਰ ਮੁਰੀਦਾਂ ਸਹਿਤ ਪਾਸ ਆ ਕੇ ਉਸਤਤ ਕਰਦਾ ਹੈ, ਉਸਤਤ ਸੁਣਾਉਂਦਾ ਹੈ ਮਹਾਰਾਜ ਜੀ ਦੀ ਕਿ ਆਪ ਜੀ ਸਿਰਜਣਹਾਰ ਪਰਮੇਸ਼ਰ ਦਾ ਸਰੂਪ ਹੋ, ਧਰਮ ਰੱਖਿਅਕ ਹੋ, ਜ਼ੁਲਮ ਦੁਸ਼ਟ ਸੰਘਾਰਕ ਹੋ, ਐਸੇ ਗੁਣ ਆਖੇ ਹੈ, ਬਹੁਤ ਵਡਿਆਈਆਂ ਕਰ ਰਹੇ ਹਨ ਪੀਰ ਜੀ। ਜਿਵੇਂ ਪ੍ਰੇਮ ਸਹਿਤ ਆ ਕੇ ਦਰਸ਼ਨ ਦੀਦਾਰੇ ਕਰਦੇ ਹੈ, ਉਸਤਤ ਕਰਦਿਆਂ ਹੋਇਆ ਆਓ ਪ੍ਰੇਮ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਦਸਮ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਮਰਨ ਵਿੱਚ ਜੁੜਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਧਿਆਨ ਕਰਦਿਆਂ ਹੋਇਆ ਪ੍ਰੇਮ ਸਹਿਤ ਗੁਰੂ ਕਾ ਇਤਿਹਾਸ ਸੁਣੀਏ।
ਵਾਹਿਗੁਰੂ ਸਾਹਿਬ ਜੀ ਲੱਗਿਓ ਆਨ ਮੈਂ ਕਦਮ ਤੁਮਾਰੇ।
ਇਸ ਤਰ੍ਹਾਂ ਭੀਖਣ ਸ਼ਾਹ ਫਕੀਰ ਬੇਨਤੀ ਕਰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਚਰਨੀ ਆਣ ਕੇ ਲੱਗਣਾ ਕੀਤਾ ਹੈ ਮੈਂ।
ਬੂਝੋ ਹਿਰਦੇ ਮਨੋਰਥ ਸਾਰੇ।
ਆਪਣੇ ਸੇਵਕ ਦੇ ਸਭ ਹਿਰਦੇ ਦੇ ਮਨੋਰਥਾਂ ਨੂੰ ਆਪ ਸਮਝਦੇ ਜਾਣਦੇ ਹੋ।
ਆਪਣੇ ਪੰਥ ਵਿਖੇ ਮਮ ਟੁਕਰਾ।
ਆਪਣੇ ਪੰਥ ਵਿੱਚ ਆਪ ਕਿਰਪਾ ਕਰਨੀ, ਮੇਰਾ ਵੀ ਜੋ ਹਿੱਸਾ ਹੈ ਉਹ ਆਪ ਨੇ ਕਿਰਪਾ ਕਰਕੇ ਸਲਾਮਤ ਰੱਖ ਲੈਣਾ।
ਜੇ ਰੱਖ ਹੋ ਤੁਮ ਕਰੋ ਨਾ ਉਖਰਾ।
ਮਹਾਰਾਜ ਸੱਚੇ ਪਾਤਸ਼ਾਹ ਜੇ ਮੇਰੀ ਸਹਾਇਤਾ ਕਰੋਗੇ ਤਾਂ ਮੈਂ ਵੀ ਉਖੜਾਂਗਾ ਨਹੀਂ, ਜਗਤ ਵਿੱਚ ਸਲਾਮਤ ਰਹਾਂਗਾ।
ਸਭ ਤੁਰਕਨ ਤੇ ਰੱਖੋ ਨਿਰਾਲਾ।
ਤੇ ਮੈਨੂੰ ਜਾਣਨਾ ਕਰੋ, ਸਭ ਤੁਰਕਾਂ ਨਾਲੋਂ ਵੱਖਰਾ ਕਰਕੇ ਰੱਖਿਆ ਕਰੋ ਔਰ ਉਹਨਾਂ ਨਾਲੋਂ ਮੈਨੂੰ ਹੋਰਾਂ ਨਾਲੋਂ ਨਿਰਾਲਾ ਸਮਝੋ, ਤੁਹਾਡੇ ਨਾਲ ਪ੍ਰੀਤ ਕਰਨ ਵਾਲਾ ਹਾਂ।
ਮੋਹ ਪਰ ਕਰ ਕੇ ਕਰਮ ਕਿਰਪਾਲਾ।
ਤੇ ਮੇਰੇ ਉੱਪਰ ਮਿਹਰਾਮਤ ਕਰਕੇ ਕਿਰਪਾ ਦੇ ਘਰ ਜੀਓ।
ਤੋ ਅਬ ਪਤਾ ਮੋਹ ਕੋ ਦੇਈਏ।
ਤੇ ਆਪ ਕਿਰਪਾ ਕਰ ਦਿਓ, ਹੁਣ ਮੈਨੂੰ ਆਪ ਸੋਝੀ ਬਖਸ਼ਿਸ਼ ਕਰ ਦਿਓ, ਜਣਾ ਦਿਓ।
ਮਮ ਉਰੇ ਅੰਤਰ ਕੀ ਲਖ ਲਈਏ।
ਮੇਰੇ ਹਿਰਦੇ ਦੀ ਜੋ ਭਾਵਨਾ ਕਿਰਪਾ ਕਰਕੇ ਤੁਸੀਂ ਜਾਣਦੇ ਜਾਣ ਲਓ।
ਇਤਿਆਦਿਕ ਕਹਿ ਕਰ ਇੱਕ ਘਟਕਾ।
ਇਤਿਆਦਿਕ ਬੋਲ ਸਿਫਤ ਦੇ ਭੀਖਣ ਸ਼ਾਹ ਫਕੀਰ ਨੇ ਕਹਿ ਕੇ
ਮਿੱਤਰ ਕਾ ਕੀ ਲਗ ਲਗ ਦੁਆ ਘਟਕਾ।
ਇੱਕ ਘੜੀ ਤੱਕ ਜਦੋਂ ਸਿਫਤ ਉਚਾਰਨ ਕੀਤੀ ਹੈ ਤਾਂ ਮਿੱਟੀ ਦੀਆਂ ਛੋਟੀਆਂ ਛੋਟੀਆਂ ਬਣੀਆਂ ਹੋਈਆਂ ਜੋ ਕੁਜੀਆਂ ਹਨ
ਤਿੰਨ ਮਹਿ ਪਾਏ ਮਧੁਰ ਪਕਵਾਨ।
ਤੇ ਉਹਨਾਂ ਵਿੱਚ ਮਿੱਠੇ ਪਕਵਾਨ ਪਾਏ ਹੋਏ।
ਸੇਤ ਵਸਤਰ ਮੁਖ ਬੰਧਨ ਠਾਨ।
ਉਹਨਾਂ ਦੋਹਾਂ ਕੁਜੀਆਂ ਨੂੰ ਉਤੋਂ ਚਿੱਟੇ ਵਸਤਰ ਨਾਲ ਉਹਨਾਂ ਦੇ ਮੂੰਹ ਬੱਧੇ ਹੋਏ ਹਨ।
ਪ੍ਰਥਮ ਮੁਰੀਦ ਨਿਕਟ ਮੰਗਵਾਈ।
ਆਪਣੇ ਮੁਰੀਦ ਨੂੰ ਆਖ ਕੇ ਪਹਿਲਾਂ ਹੀ ਆਪਣੇ ਪਾਸ ਦੋਵੇਂ ਕੁਜੀਆਂ ਮੰਗਵਾ ਕੇ ਰੱਖੀਆਂ ਸੀ।
ਲੇ ਕਰ ਸੋ ਸਿਫਤ ਉਚਰ ਕੇ, ਲੇ ਕਰ ਸੋ ਨਿਜ ਹੱਥ ਉਚਾਈ।
ਤੇ ਲੈ ਕੇ ਆਪਣੇ ਹੱਥਾਂ ਵਿੱਚ ਉਠਾਈਆਂ ਹਨ ਦੋਵੇਂ ਕੁਜੀਆਂ ਮਹਾਰਾਜ ਸਾਹਿਬ ਜੀ ਦੇ ਪਾਸ। ਭੀਖਣ ਸ਼ਾਹ ਫਕੀਰ ਹੋਇਆ
ਦੁਆ ਕਰ ਪਰ ਦੋਨੋਂ ਸੋ ਧਰ ਕੇ।
ਆਪਣੇ ਦੋਵਾਂ ਹੱਥਾਂ ਤੇ ਭੀਖਣ ਸ਼ਾਹ ਫਕੀਰ ਨੇ ਦੋਵੇਂ ਕੁਜੀਆਂ ਰੱਖ ਕੇ
ਸਤਿਗੁਰ ਕੀ ਸ਼ੁਭ ਸਿਫਤ ਉਚਰ ਕੇ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ੍ਰੇਸ਼ਟ ਸਿਫਤ ਉਚਾਰਨ ਕਰਕੇ ਮੁੱਖ ਤੋਂ
ਹੇਤ ਪਰਖ ਬੇ ਹੋਇ ਕਰ ਆਗਾ।
ਤੇ ਪਰਖਣ ਵਾਸਤੇ ਅੱਗੇ ਹੋਏ ਹਨ ਪਾਸ ਸ਼ਕਤੀ ਕਰਾ ਮਾਤ ਔਰ ਸਮਰੱਥਾ। ਭੀਖਣ ਸ਼ਾਹ ਫਕੀਰ ਪਰਖਣਾ ਚਾਹੁੰਦਾ ਏ ਭਲਾ ਮੇਰੇ ਦਿਲ ਦੀ ਗੱਲ ਜਾਣ ਕੇ ਜੋ ਮੇਰੇ ਮਨ ਵਿੱਚ ਸਮਝਣ ਦੀ ਇੱਛਾ ਹੈ ਉਹ ਸਮਝਾ ਦਿੰਦੇ ਹਨ ਕਿ ਨਹੀਂ। ਇਸ ਪ੍ਰਕਾਰ ਇਹ ਸੋਚ ਕੇ ਚਿਤਮਣੀ ਭਾਵਨਾ ਕਰਕੇ ਭੀਖਣ ਸ਼ਾਹ ਫਕੀਰ ਨੇੜੇ ਹੋਇਆ।
ਅਤ ਸਮੀਪ ਹੋਇ ਪੇ ਕੋ ਲਾਗਾ।
ਅੱਗੇ ਹੋ ਕੇ ਬਹੁਤਾ ਨੇੜੇ ਹੋਣ ਲੱਗਾ ਭੀਖਣ ਸ਼ਾਹ ਫਕੀਰ ਮਹਾਰਾਜ ਜੀ ਦੇ।
ਪ੍ਰਭੂ ਬਿਰਾਜਤ ਮਾਤਲ ਅੰਕਾ।
ਇਹ ਪ੍ਰਭੂ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਲ ਸਰੂਪ ਵਿੱਚ ਆਪਣੇ ਮਾਮਾ ਕਿਰਪਾਲ ਚੰਦ ਜੀ ਦੀ ਗੋਦ ਵਿੱਚ ਸਜ ਰਹੇ ਹਨ।
ਸੁੰਦਰ ਦਰਸ਼ਨ ਮਦਨ ਮਯੰਕਾ।
ਇਹ ਸੋਹਣੇ ਦੀਦਾਰੇ ਨੇ ਜਿਨ੍ਹਾਂ ਦਾ ਜਾਣੋ ਕਿ ਬਹੁਤ ਸੁੰਦਰ ਸਰੂਪ ਹੈ। ਜਾਂ ਕਵੀ ਜੀ ਆਖਦੇ ਹੈ ਕਿ ਕਾਮਦੇਵ ਦੀ ਵੀ ਐਸੀ ਸੁੰਦਰਤਾ ਨਹੀਂ ਹੈ, ਔਰ ਜਾਣੋ ਕਿ ਜੋ ਚੰਦਰਮਾ ਜਿਹਾ ਕਲੰਕ ਤੋਂ ਰਹਿਤ ਜੋ ਮੁਖੜਾ ਸਜ ਰਿਹਾ ਗੁਰੂ ਜੀ ਦਾ,
ਸ਼ਿਆਮ ਬਿੰਦ ਜਨਨੀ ਸ਼ੁਭ ਲਾਇਬ,
ਤੇ ਮਾਤਾ ਜੀ ਨੇ ਕਾਲੇ ਰੰਗ ਦੀ ਬਿੰਦੀ ਸ੍ਰੇਸ਼ਟ ਲਗਾਈ ਹੋਈ ਚਿਹਰੇ ਤੇ,
ਡੀਠ ਨਾ ਲੱਗੈ ਰਿਦਾ ਅਕੁਲਾਇਬ,
ਜਿਵੇਂ ਕਿ ਬਹੁਤ ਸੋਹਣੀ ਪਵਿੱਤ ਹੈ, ਇਸੇ ਪ੍ਰਕਾਰ ਜਿਸ ਕਰਕੇ ਕਿ ਹਿਰਦੇ ਦੇ ਵਿੱਚ ਬਹੁਤ ਹੀ ਪ੍ਰਸੰਨਤਾ ਪ੍ਰਾਪਤ ਹੋਵੇ, ਜਾਣੋ ਕਿ ਜਿਹੜਾ ਦੁਸ਼ਟ ਸੁਭਾਅ ਵਾਲਾ ਹੈ ਉਹਦੀ ਕੋਈ ਨਜ਼ਰ ਨਾ ਲੱਗੇ। ਇਹ ਕਵੀ ਜੀ ਨੇ ਆਪਣੀ ਵੱਲੋਂ ਇਹ ਬਚਨ ਲਿਖਿਆ ਹੈ ਕਿ ਰੀਤ ਮੁਤਾਬਕ ਜਿਵੇਂ ਕਿ ਜਾਣੋ ਮਸਤਕ ਦੇ ਉੱਪਰ ਬਿੰਦੀ ਲਗਾਈ ਹੋਈ ਹੈ, ਕਿਸੇ ਵੀ ਜੋ ਭੈੜੀ ਨਿਗਾਹ ਵਾਲੀ ਦੀ ਕਿਸ ਪ੍ਰਕਾਰ ਦੀ ਨਿਗਾਹ ਦਾ ਬੁਰਾ ਅਸਰ ਨਾ ਲੱਗੇ।
ਮਨਹੋ ਸੋ ਲੱਛਣ ਚੰਦ ਸੁਹਾਵਾ,
ਇਸ ਕਰਕੇ ਹਿਰਦੇ ਦੇ ਵਿੱਚ ਇਸ ਪ੍ਰਕਾਰ ਦੀ ਜੋ ਪ੍ਰੇਮ ਦੀ ਬਿਹਬਲਤਾ ਹੈ, ਇਹ ਸੋਚ ਹੈ ਕਿ ਮਹਾਨ ਤੇਜ ਪ੍ਰਤਾਪ ਪ੍ਰਗਟ ਹੁੰਦਾ ਰਹੇ, ਚਿਹਰੇ 'ਤੇ ਜੋ ਸੁੰਦਰ ਬਿੰਦੀ ਲੱਗੀ ਹੋਈ ਆ। ਕਵੀ ਜੀ ਦੱਸਦੇ ਹਨ ਕਿ ਜਾਣੋ ਕਿ ਚੰਦਰਮਾ ਵਿੱਚ ਜਿਵੇਂ ਬਹੁਤ ਸੁੰਦਰ ਲੱਛਣ ਜਿਹੜਾ ਹੈ ਇਹ ਪ੍ਰਗਟ ਦਿਸ ਰਿਹਾ, ਸੱਸ ਲੱਛਣ ਆਦਿਕ ਜਾਣੋ ਕਿ ਕਾਲਾ ਚਿੰਨ ਇਵੇਂ ਪ੍ਰਤੀਤ ਹੁੰਦਾ।
ਦਾਸ ਚਕੋਰਨ ਗਨ ਹਰ ਖਾਵਾ,
ਜਿਵੇਂ ਸਹੇ ਦਾ ਚੰਦਰਮਾ ਦੇ ਵਿੱਚ ਨਿਸ਼ਾਨ ਮੰਨਿਆ ਜਾਂਦਾ ਹੈ ਕਾਲੇ ਰੰਗ ਦਾ, ਇਸੇ ਪ੍ਰਕਾਰ ਚਿਹਰੇ 'ਤੇ ਸੁੰਦਰ ਬਿੰਦੀ ਜੋ ਸਜ ਰਹੀ ਹੈ, ਜਾਣੋ ਕਿ ਐਸਾ ਸੁੰਦਰ ਮੁਖੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਾਲ ਸਰੂਪ ਵਿੱਚ, ਜੋ ਜਿਵੇਂ ਜਿਹੜੇ ਦਾਸ ਸੇਵਕ ਹਨ ਚਕੋਰਾ ਨਿਆਈ ਹਨ ਜਿਹੜੇ ਦਾਸ ਸੇਵਕ ਉਹਨਾਂ ਨੂੰ ਆਨੰਦ ਦੇਣ ਵਾਲਾ ਹੈ ਚਿਹਰਾ।
ਵਿਕਸਿਓ ਮਨੋ ਅਲਪ ਅਰਬਿੰਦ,
ਚੰਦਰਮਾ ਜਿਹਾ ਮੁੱਖ ਜਾਣੋ ਕਿ ਦਾਸਾਂ ਦੇ ਹਿਰਦੇ ਦੇ ਵਿੱਚ ਪ੍ਰਸੰਨਤਾ ਖੁਸ਼ੀ ਦੇਣ ਵਾਲਾ ਹੈ। ਸੋ ਵਿਕਸਿਓ ਮਨੋ ਅਲਪ ਅਰਬਿੰਦ, ਜਾਣੋ ਚਿਹਰਾ ਐਸਾ ਹੈ ਗੁਰੂ ਜੀ ਦਾ ਕਿ ਜਿਵੇਂ ਛੋਟਾ ਜਿਹਾ ਕਮਲ ਖਿੜਿਆ ਹੋਵੇ।
ਬੈਠਿਓ ਸ਼ੋਭਤ ਬਤਸ ਮਲਿੰਦ,
ਤੇ ਉੱਪਰ ਆਣ ਕੇ ਉਸ ਕਮਲ 'ਤੇ ਜੋ ਛੋਟਾ ਜਿਹਾ ਭੌਰੇ ਦਾ ਬੱਚਾ ਬੈਠ ਜਾਵੇ ਕਾਲੇ ਰੰਗ ਦਾ, ਇਵੇਂ ਜਾਣੋ ਚਿਹਰੇ 'ਤੇ ਬਿੰਦੀ ਸਜ ਰਹੀ ਹੈ।
ਸੁਧਾ ਕੁੰਡ ਮੁਖ ਮੰਡਲ ਮਨੋ,
ਤੇ ਮੁਖ ਦਾ ਆਕਾਰ ਐਸਾ ਜਾਣੋ ਕਿ ਅੰਮ੍ਰਿਤ ਦਾ ਹੀ ਕੁੰਡ ਹੈ।
ਬਿਕਸਤ ਕਾਬੇ ਕਬ ਬੀਚੀ ਸਨੋ,
ਤੇ ਕਦੇ ਕਦੇ ਗੁਰੂ ਮਹਾਰਾਜ ਜੀ ਜਦੋਂ ਮੁੱਖ ਤੋਂ ਮੁਸਕਰਾਉਂਦੇ ਹਨ ਇਵੇਂ ਜਾਣੋ ਕਿ ਅੰਮ੍ਰਿਤ ਦੇ ਕੁੰਡ ਵਿੱਚ ਲਹਿਰ ਉੱਠਦੀ ਹੈ।
ਜਿਉਂ ਜਿਉਂ ਸ਼ਾਹ ਭੀਖ ਮੁਖ ਬੋਲੇ,
ਤੇ ਜਿਵੇਂ ਜਿਵੇਂ ਭੀਖਣ ਸ਼ਾਹ ਆਪਣੇ ਮੁੱਖ ਤੋਂ ਬੋਲ ਬੋਲਦਾ ਪਿਆਰ ਸਹਿਤ,
ਬਿਖਤ ਹਸਤ ਤਿਉਂ ਤਿਉਂ ਤਨ ਡੋਲੇ,
ਤਿਵੇਂ ਤਿਵੇਂ ਦੇਖ ਕੇ ਬਾਲ ਸਰੂਪ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਉਂਦੇ ਹਨ ਔਰ ਆਪਣੇ ਪਵਿੱਤਰ ਸਰੀਰ ਨੂੰ ਚੰਚਲ ਕਰਦੇ ਵੇਖਦੇ ਹਨ।
ਹਾਥਨ ਚਰਨ ਉਛਾਰਤ ਡਾਰਤ,
ਆਪਣੇ ਕਰ ਕਮਲਾਂ ਨੂੰ ਚਰਨ ਕਮਲਾਂ ਨੂੰ ਹਿਲਾਉਂਦੇ ਹਨ।
ਕਬ ਜਿਨ ਪਰ ਉਤਪਲ ਦੁੱਤ ਵਾਰਤ,
ਉਛਾਲਦੇ ਹਨ ਹਿਲਾਉਂਦੇ ਹਨ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਰ ਕਮਲਾਂ 'ਤੇ ਚਰਨ ਕਮਲਾਂ 'ਤੇ ਕਮਲ ਦੀ ਸੋਭਾ ਮੈਂ ਕੁਰਬਾਨ ਕਰਦਾ ਹਾਂ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਤੋਂ ਕਮਲ ਦੀ ਸੋਭਾ ਵਾਰਦਾ, ਆਖਦਾ ਹਾਂ ਕਿ ਮਹਾਰਾਜ ਸਾਹਿਬ ਜੀ ਦੇ ਕਮਲ ਤੋਂ ਵੀ ਵੱਧ ਸੁੰਦਰ ਚਰਨ ਹਨ ਕੋਮਲ।
ਹਾਟਕ ਕਟਕ ਜਟੇ ਵਿੱਚ ਹੀਰੇ,
ਅਤੇ ਜੋ ਕਰ ਕਮਲਾਂ ਵਿੱਚ ਜੋ ਸੁੰਦਰ ਸੋਨੇ ਦੇ ਕੜੇ ਹਨ ਹੀਰੇ ਜੜਤ,
ਲਾਗੀ ਅੰਗੁਰੀ ਲੱਗੋ ਜੰਜੀਰੇ,
ਔਰ ਉਂਗਲੀ ਤੱਕ ਜੋ ਜੰਜੀਰਾ ਜਿਸ ਦੀਆਂ ਸੁੰਦਰ ਸਜ ਰਹੀਆਂ ਲੱਗੀਆਂ ਹੋਈਆਂ।
ਜਟੇ ਮੁੰਦਰੇ ਸੁੰਦਰ ਸੰਗ,
ਤੇ ਇਸੇ ਪ੍ਰਕਾਰ ਜੋ ਸੋਹਣੀ ਸੁੰਦਰ ਮੁੰਦਰੀ ਛਾਪ ਹੈ ਜਾਣੋ ਕਿ ਸੁੰਦਰਤਾ ਦੇ ਸਹਿਤ ਜੜਤ ਕੀਤੀ ਹੋਈ ਹੈ ਉਸਦੀ।
ਝਗਲੇ ਝੀਨ ਪੀਤ ਸ਼ੁਭ ਰੰਗ,
ਤੇ ਜੋ ਬਰੀਕ ਬਸਤਰ ਦੀ ਝਗਲੀ ਪਹਿਨਾਈ ਹੋਈ ਹੈ ਪੀਲੇ ਰੰਗ ਦੀ ਸ੍ਰੇਸ਼ਟ ਰੰਗ ਵਾਲੀ।
ਲੋਚਨ ਪੁੱਤਰੀ ਇਤ ਉਤ ਫੇਰਤ,
ਤੇ ਅੱਖੀਆਂ ਦੀਆਂ ਧੀੜੀਆਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨੇਤਰਾਂ ਦੀ ਆਏ ਇੱਧਰ ਉੱਧਰ ਦ੍ਰਿਸ਼ਟੀ ਕਰਦੇ ਹੋਏ ਫੇਰਦੇ
ਕਰਤ ਕਰਤਾਰਥ ਸੰਗਤ ਹੇਰਤ
ਸੰਗਤਾਂ ਦੇਖਦੀਆਂ ਮਹਾਰਾਜ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਸਰੂਪ ਵਿੱਚ ਦੇਖ ਕਰਕੇ ਨਿਹਾਲ ਕਰਦੇ
ਆਯੁਤ ਭਾਲ ਕੇਸ ਬਰ ਛੋਟੇ
ਤੇ ਚੌੜਾ ਮਸਤਕ ਹੈ ਕੇਸ ਸ੍ਰੇਸ਼ਟ ਛੋਟੇ ਛੋਟੇ ਹਨ
ਸਿਰ ਪਰ ਬਸਤਰ ਦਮਕ ਤੇ ਗੋਟੇ
ਗੋਟਿਆਂ ਦੇ ਸਹਿਤ ਸੋਹਣਾ ਸੁੰਦਰ ਬਸਤਰ ਸੀਸ ਉੱਪਰ ਸਜ ਰਿਹਾ
ਸੰਗਤ ਚੌਂ ਦਿਸ਼ ਜੋਰਤ ਹਾਥ
ਚਾਰੇ ਦਿਸ਼ਾਵਾਂ ਤੋਂ ਸੰਗਤਾਂ ਦਰਸ਼ਨ ਕਰਦੀਆਂ ਦੋਵੇਂ ਹੱਥ ਜੋੜ ਕੇ ਨਮਸਕਾਰਾਂ ਕਰਦੀਆਂ
ਦਰਸ਼ਤ ਖਰੇ ਅਲਪ ਗੁਰਨਾਥ
ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਲ ਸਰੂਪ ਦੇ ਖੜੇ ਹੋ ਕੇ ਸੰਗਤਾਂ ਦਰਸ਼ਨ ਕਰ ਰਹੀਆਂ
ਸ਼ਾਹੇ ਭੀਖ ਘਟ ਕਾ ਜਬ ਦੋਨੋ
ਭੀਖਣ ਸ਼ਾਹ ਨੇ ਦੋਵੇਂ ਕੁਜੀਆਂ ਆਪਣੇ ਦੋਹਾਂ ਹੱਥਾਂ ਤੇ ਲੈ ਕੇ
ਕਰੀ ਸਮੀਪ ਹੋਏ ਕਰ ਨਮੋ
ਤੇ ਨੇੜੇ ਹੋ ਕੇ ਪਹਿਲਾਂ ਨਮਸਕਾਰ ਕੀਤੀ ਹੈ ਦੋਵੇਂ ਹੱਥਾਂ ਦੀ ਕੁਜੀਆਂ ਰੱਖ ਕੇ ਨੇੜੇ ਹੋਣਾ ਕੀਤਾ
ਸ਼੍ਰੀ ਗੁਰ ਦੋਨੋਂ ਹੱਥ ਪਸਾਰੇ
ਤੇ ਸ਼੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਵੇਂ ਹੱਥ ਕਰ ਕਮਲ ਪਸਾਰੇ ਹਨ ਅਗਾਹ ਕੁਜੀਆਂ ਤੇ ਰੱਖਣ ਵਾਸਤੇ
ਘਟੀ ਸਪਰਸ਼ਨ ਕੋ ਤਿਸ ਬਾਰੇ
ਇਸ ਵੇਲੇ ਯਤਨ ਕੀਤਾ ਹੈ ਇਹਨਾਂ ਕੁਜੀਆਂ ਨੂੰ ਛੋਹਣ ਵਾਸਤੇ
ਤਉ ਨਾ ਪਹੁੰਚੇ ਜਾਏ ਤਹਾ ਲਓ
ਛੋਹਣਾ ਚਾਹੁੰਦੇ ਹਨ ਆਪਣੇ ਕਰ ਕਮਲਾਂ ਨਾਲ ਭੀਖਣ ਸ਼ਾਹ ਫਕੀਰ ਦੇ ਦੋਹਾਂ ਹੱਥਾਂ ਤੇ ਧਰੀਆਂ ਹੋਈਆਂ ਦੋਹਾਂ ਕੁਜੀਆਂ ਤੇ ਹੱਥ ਰੱਖਣਾ ਚਾਹੁੰਦੇ ਹੈ ਪਰ ਜੋ ਦੋਵੇਂ ਹੱਥ ਇਹਨਾਂ ਕੁਜੀਆਂ ਤੱਕ ਅੱਪੜਦੇ ਨਹੀਂ
ਪਰ ਅੰਕ ਮਹਿ ਛੁਵੈ ਕਹਾ ਲਓ
ਕਿਉਂਕਿ ਮਾਮਾ ਕਿਰਪਾਲ ਚੰਦ ਜੀ ਦੀ ਗੋਦ ਵਿੱਚ ਪਏ ਹੋਏ ਹਨ ਕਿੱਥੋਂ ਤੱਕ ਆਪਣੇ ਛੋਟੇ ਛੋਟੇ ਹੱਥ ਆਪਣੀਆਂ ਸ੍ਰੇਸ਼ਟ ਬਾਹਾਂ ਨੂੰ ਵਧਾ ਕੇ ਜੋ ਭੀਖਣ ਸ਼ਾਹ ਫਕੀਰ ਦੇ ਹੱਥਾਂ 'ਤੇ ਰੱਖੀਆਂ ਹੋਈਆਂ ਕੁਜੀਆਂ ਨੂੰ ਛੋਹਣਾ ਕਰਨ ਹੱਥ
ਸ਼ਾਹੋ ਭੀਖ ਕੇ ਮਨ ਕੀ ਜਾਨ
ਭੀਖਣ ਸ਼ਾਹ ਦੇ ਮਨ ਦੀ ਭਾਵਨਾ ਜਾਣੀ ਹੈ
ਕਰੀ ਵਧਾਵਨ ਬਾਹੋ ਮਹਾਨ
ਤਾਂ ਕਵੀ ਜੀ ਦੱਸਦੇ ਹਨ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਲ ਸਰੂਪ ਵਿੱਚ ਸਾਧ ਸੰਗਤ ਉਸ ਵੇਲੇ ਆਪਣੀਆਂ ਦੋਵੇਂ ਬਾਹਾਂ ਵਧਾ ਲੈਣਾ ਕੀਤੀਆਂ ਵਧਾ ਲਈਆਂ ਲੰਬੀਆਂ ਕਰ ਲਈਆਂ
ਦੋਨੋਂ ਦੁਆ ਘਟਕਾ ਪਰ ਲਾਏ
ਦੋਵੇਂ ਬਾਹਾਂ ਦੋਵੇਂ ਆਪਣੇ ਹੱਥ ਜਾਣੋ ਲੰਬੇ ਕਰਕੇ ਵਧਾ ਕੇ ਭੀਖਣ ਸ਼ਾਹ ਫਕੀਰ ਦੇ ਹੱਥਾਂ 'ਤੇ ਰੱਖੀਆਂ ਹੋਈਆਂ ਕੁਜੀਆਂ 'ਤੇ ਧਰ ਦਿੱਤੇ ਹਨ
ਸੰਗਤ ਖੜੀ ਨਾ ਕਿਨਹੋਂ ਲਿਖਾਏ
ਸੰਗਤ ਜੋ ਖੜੀ ਹੈ ਉਹਨਾਂ ਸੰਗਤਾਂ ਵਿੱਚੋਂ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ
ਸ਼ਾਹੋ ਭੀਖ ਇੱਕ ਕਰੀ ਨਿਹਾਰਨ
ਤੇ ਇਹ ਕੌਤਕ ਇੱਕ ਭੀਖਣ ਸ਼ਾਹ ਫਕੀਰ ਨੇ ਹੀ ਵੇਖਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਵਨਾ ਪੂਰੀ ਕਰਨ ਵਾਸਤੇ ਦੋਵੇਂ ਆਪਣੇ ਹੱਥ ਅਗਾਂਹ ਵਧਾਏ ਹੈ ਕਰ ਕਮਲ ਕੋਮਲ ਅੱਪੜਦੇ ਨਹੀਂ ਸਨ ਕੁਜੀਆਂ ਤੱਕ ਕਿਉਂਕਿ ਮਾਮਾ ਕਿਰਪਾਲ ਚੰਦ ਜੀ ਦੀ ਗੋਦ ਵਿੱਚ ਬਿਰਾਜਮਾਨ ਨੇ ਭਾਵਨਾ ਪੂਰੀ ਕਰਨ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਲਕ ਸਰੂਪ ਵਿੱਚ ਆਪਣੇ ਦੋਵੇਂ ਹੱਥ ਅਗਾਂਹ ਵਧਾਏ ਹੈ ਦੋਵੇਂ ਬਾਹਾਂ ਆਪਣੀਆਂ ਲੰਬੀਆਂ ਕੀਤੀਆਂ ਹਨ ਇਹ ਕੌਤਕ ਭੀਖਣ ਸ਼ਾਹ ਨੇ ਹੀ ਡਿੱਠਾ ਹੈ
ਜਬ ਘਟ ਗਾ ਪਰ ਕੀ ਕਰ ਧਾਰਨ
ਤੇ ਜਦੋਂ ਦੋਵੇਂ ਕੁਜੀਆਂ 'ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਦੋਵੇਂ ਕਰ ਕਮਲ ਰੱਖ ਦਿੱਤੇ
ਭਾਰ ਵਿਸਾਲ ਹਜ਼ਾਰਨ ਮਨ ਕੋ
ਜਾਣੋ ਕਿ ਹਜ਼ਾਰਾਂ ਮਨਾਂ ਦਾ ਜਿਹੜਾ ਭਾਰ ਹੈ ਇਵੇਂ ਪ੍ਰਤੀਤ ਹੋਇਆ ਭੀਖਣ ਸ਼ਾਹ ਨੂੰ ਕਿ ਮੇਰੇ ਹੱਥਾਂ 'ਤੇ ਰੱਖੀਆਂ ਹੋਈਆਂ ਕੁਜੀਆਂ 'ਤੇ ਇਹਨਾਂ ਨੇ ਭਾਰ ਪਾ ਦਿੱਤਾ ਐਸਾ
ਕਰਿਓ ਪ੍ਰਭੂ ਨੇ ਹੱਥ ਦੋਹਿਨ ਕੋ
ਪ੍ਰਭੂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਲ ਸਰੂਪ ਵਿੱਚ ਜੋ ਦੋਹਾਂ ਕੁਜੀਆਂ 'ਤੇ ਹੱਥ ਰੱਖਣਾ ਕੀਤੇ
ਆਪਣੀ ਕਰਾਮਾਤ ਕੇ ਸਾਥ
ਤੇ ਆਪਣੀ ਸ਼ਕਤੀ ਕਰਾਮਾਤ ਦੇ ਸਮੇਤ
ਸਾਂਭਤ ਭਾ ਡਿੱਡ ਕਰ ਕੇ ਹੱਥ
ਪ੍ਰਭਾਵ ਪਾਇਆ ਜਿਸ ਵੇਲੇ ਤਾਂ ਜੋ ਭੀਖਣ ਸ਼ਾਹ ਫਕੀਰ ਹੈ ਜੇ ਇਹਦੇ ਕੋਲ ਜੋ ਭਗਤੀ ਹੈ ਸ਼ਕਤੀ ਕਰਾਮਾਤ ਹੈ ਉਸ ਨਾਲ ਆਪਣੇ ਆਪ ਨੂੰ ਸੰਭਲਣ ਦਾ ਯਤਨ ਕੀਤਾ
ਉਨਹੇ ਗੁਰੂ ਨੇ ਅਧਕ ਦਬਾਇਓ
ਬੜੀ ਦ੍ਰਿੜਤਾ ਨਾਲ ਸੰਭਾਲਿਆ ਫਿਰ ਕਵੀ ਜੀ ਦੱਸਦੇ ਹੈ ਕਿ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਲ ਸਰੂਪ ਵਿੱਚ ਆਪਣੇ ਕਰ ਕਮਲ ਭੀਖਣ ਸ਼ਾਹ ਦੇ ਹੱਥਾਂ 'ਤੇ ਰੱਖੀਆਂ ਹੋਈਆਂ ਕੁੱਜੀਆਂ 'ਤੇ ਰੱਖੇ ਹੋਏ ਹੈ। ਬਹੁਤਾ ਜਿਸ ਵੇਲੇ ਭਾਰ ਪਾਇਆ ਹੈ,
ਪੀਰ ਓਜ ਨਿਜ ਤੇ ਬਿਕੁਲ ਆਇਓ,
ਤਾਂ ਪੀਰ ਆਪਣੇ ਬਲ ਤੋਂ ਵਿਆਕੁਲ ਹੋ ਗਿਆ ਹੈ ਕਿ ਮੈਂ ਬਹੁਤਾ ਜ਼ਿਆਦਾ ਨਹੀਂ ਆਪਣੀ ਸੰਭਾਲ ਕਰ ਸਕਦਾ ਹੈ। ਇਵੇਂ ਵਿਆਕੁਲ ਹੋ ਕੇ
ਉਛਲਤ ਚਰਨ ਦਿਸ਼ਾ ਤਬਹੇਰਾ,
ਅਤੇ ਜਦੋਂ ਪੈਰ ਥਿੜਕਣ ਲੱਗੇ ਆ, ਪੀਰ ਜੀ ਦੇ ਸੰਭਲਿਆ ਨਹੀਂ ਜਾ ਰਿਹਾ, ਤਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵੱਲ ਫਿਰ ਤੱਕਿਆ ਭੀਖਣ ਸ਼ਾਹ ਫਕੀਰ ਨੇ।
ਕਹਿਤ ਭਇਓ ਮੈਂ ਹਾਂ ਇਨ ਚੇਰਾ,
ਨਾਲ ਹੀ ਆਪਣੀ ਰਸਨਾ ਤੋਂ ਕਿਹਾ ਹੈ ਕਿ ਮੈਂ ਤੁਹਾਡਾ ਸੇਵਕ ਹਾਂ, ਕਿਰਪਾ ਕਰੋ, ਮਿਹਰਾਮਤ ਕਰੋ।
ਤਤ ਛਿਨ ਦੋਨੋਂ ਹੱਥ ਉਠਾਏ,
ਮੇਰੇ ਵਿੱਚ ਬਲ ਨਹੀਂ ਹੈ, ਮੈਂ ਜਾਣ ਲਿਆ ਹੈ ਤੁਸੀਂ ਸਮਰੱਥ ਹੋ। ਪਰਖਣਾ ਚਾਹੁੰਦਾ ਸੀ ਕਿ ਕਿੰਨੀ ਕੁ ਸ਼ਕਤੀ ਸਮਰੱਥਾ ਦੇ ਆਪ ਮਾਲਕ ਹੋ। ਇਸ ਪ੍ਰਕਾਰ ਜਦੋਂ ਨਿਮਰਤਾ ਸਹਿਤ ਬੇਨਤੀ ਕੀਤੀ ਹੈ, ਰੱਖ ਲਓ ਆਪ ਜੀ ਦਾ ਮੈਂ ਚੇਲਾ ਹਾਂ, ਸੇਵਕ ਹਾਂ, ਇਹ ਭਾਵਨਾ ਕੀਤੀ ਹੈ, ਮੁੱਖ ਤੋਂ ਬਚਨ ਆਖੀ ਹੈ, ਸਹਾਇਤਾ ਕਰੋ। ਤਾਂ ਉਸੇ ਵਕਤ ਦੋਵੇਂ ਆਪਣੇ ਕਰ ਕਮਲ ਮਹਾਰਾਜ ਸਾਹਿਬ ਜੀ ਨੇ ਪੀਰ ਦੇ ਹੱਥਾਂ 'ਤੇ ਰੱਖੀਆਂ ਹੋਈਆਂ ਕੁੱਜੀਆਂ ਤੋਂ ਉਠਾ ਲਏ।
ਬਿਨਾਂ ਭੀਖ ਨਹਿ ਕਿਨਹੁ ਲਖਾਏ,
ਇਹ ਕੌਤਕ ਕੇਵਲ ਭੀਖਣ ਸ਼ਾਹ ਫਕੀਰ ਨੇ ਹੀ ਜਾਣਿਆ, ਕਿਸੇ ਹੋਰ ਨੂੰ ਨਾ ਪਤਾ ਲੱਗਿਆ।
ਅਤ ਆਨੰਦ ਮਨ ਮੈਂ ਹੋਏ ਆਇਓ,
ਮਨ ਵਿੱਚ ਬਹੁਤਾ ਹੀ ਆਨੰਦ ਪ੍ਰਾਪਤ ਹੋ ਗਿਆ ਭੀਖਣ ਸ਼ਾਹ ਫਕੀਰ ਦੇ।
ਦੁਸਕਰ ਤਪ ਕੋ ਫਲ ਜਨ ਪਾਇਓ,
ਤੇ ਇਵੇਂ ਚਿੱਤ ਵਿੱਚ ਬਹੁਤਾ ਰਸ ਆਨੰਦ ਹੋਇਆ ਕਿ ਜਿਹੜਾ ਬਹੁਤ ਕਠਿਨ ਤਪ ਕੀਤਾ ਸੀ, ਸੋ ਤਪੱਸਿਆ ਜਿਤਨੀ ਕੀਤੀ ਸੀ, ਕਠਿਨ ਕਾਲਣਾ ਕਾਲੀ ਸੀ, ਉਹਦਾ ਫਲ ਮੈਨੂੰ ਮਹਾਰਾਜ ਨੇ ਬਖਸ਼ ਦਿੱਤਾ।
ਜਨਮ ਰੰਗ ਜਿਮ ਨਵ ਨਿਧ ਲੈ ਕੇ,
ਹਿਰਦੇ ਵਿੱਚ ਕੜਾ ਆਨੰਦ ਹੋਇਆ ਹੈ, ਜਿਵੇਂ ਕਿ ਕੋਈ ਜਨਮ ਤੋਂ ਹੀ ਕੰਗਾਲ ਹੋਵੇ, ਨਿਰਧਨ ਹੋਵੇ, ਉਹਨੂੰ ਨਵ ਨਿਧੀਆਂ ਦਾ ਖਜ਼ਾਨਾ ਜਦ ਮਿਲ ਜਾਏ ਉਹ ਖੁਸ਼ ਹੋ ਜਾਂਦਾ।
ਪ੍ਰਾਣ ਅੰਤ ਤਿਖ ਜਲ ਜਿਮ ਪੈ ਕੇ,
ਤੇ ਕਵੀ ਜੀ ਹੋਰ ਉਦਾਹਰਨ ਦਿੰਦੇ ਆ, ਜਿਵੇਂ ਕਿ ਪਿਆਸਾ ਹੋਵੇ, ਕੋਈ ਪ੍ਰਾਣਾਂ ਦੇ ਛੁੱਟਣ ਦਾ ਜੋ ਬਹੁਤਾ ਹੀ ਦੁੱਖ ਪਾ ਰਿਹਾ ਹੋਵੇ ਅਤੇ ਪ੍ਰਾਣਾਂ ਦਾ ਅੰਤ ਹੋ ਰਿਹਾ ਹੋਵੇ, ਉਸਨੂੰ ਪਿਆਸੇ ਨੂੰ ਜਲ ਮਿਲ ਜਾਏ, ਜਿਵੇਂ ਉਸਨੂੰ ਜੀਵਨ ਮਿਲ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ।
ਭਈ ਭਾਵਨੀ ਪੂਰਨ ਸਾਰੀ,
ਇਸ ਪ੍ਰਕਾਰ ਸਾਰੀ ਭਾਵਨਾ ਭੀਖਣ ਸ਼ਾਹ ਦੀ ਪੂਰੀ ਹੋਈ ਹੈ, ਹਿਰਦੇ ਵਿੱਚ ਆਨੰਦ ਹੋਇਆ।
ਸੀਸ ਨਿਮਰ ਕਰ ਬੰਧਨ ਧਾਰੀ,
ਆਪਣਾ ਸੀਸ ਝੁਕਾ ਕੇ ਨਿਮਰਤਾ ਸਹਿਤ ਨਮਸਕਾਰ ਵੰਦਨਾ ਕੀਤੀ ਹੈ।
ਘਟਕਾ ਦਈ ਮੁਰੀਦਨ ਹਾਥ,
ਦੋਵੇਂ ਜੋ ਘੜੀਆਂ ਭਾਵ ਕੁੱਜੀਆਂ ਹਨ ਉਹ ਲੈ ਕੇ ਆਪਣੇ ਦੋਹਾਂ ਮਰੀਦਾਂ ਦੇ ਹੱਥਾਂ ਵਿੱਚ ਦੇ ਦਿੱਤੀਆਂ।
ਭਰ ਲੋਚਨ ਦਰਸਤ ਗੁਰਨਾਥ,
ਤੇ ਨੇਤਰ ਭਰ ਕੇ ਬੜੇ ਹੀ ਪ੍ਰੇਮ ਸਹਿਤ ਇੱਕ ਟਕ ਮਾਲਕ ਗੁਰੂ ਮਹਾਰਾਜ ਸਾਹਿਬ ਜੀ ਦੇ ਬਾਲ ਸਰੂਪ ਵਿੱਚ ਦਰਸ਼ਨ ਕਰਦਾ ਹੈ ਫਕੀਰ।
ਅਰਪਹਿ ਅਨੇਕ ਉਪਾਇਨ ਦਾਸ,
ਦਾਸ ਸੇਵਕ ਆਣ ਕੇ ਮੌਕਾ ਮਿਲਿਆ ਜਿਨ੍ਹਾਂ ਨੂੰ ਗੁਰੂ ਜੀ ਦੇ ਬਾਲਕ ਸਰੂਪ ਵਿੱਚ ਦਰਸ਼ਨ ਕਰਨ ਦਾ, ਆ ਕੇ ਭੇਟਾਵਾਂ ਵਸਤੂਆਂ ਕੀਮਤੀ ਜੋ ਰੱਖੀਆਂ ਮਹਾਰਾਜ ਨੂੰ ਅਰਪਣ ਲਈ ਅਰਪ ਰਹੇ ਹਨ।
ਜੋਰ ਹੱਥ ਕਰਤੇ ਅਰਦਾਸ,
ਦੋਵੇਂ ਹੱਥ ਜੋੜ ਕੇ ਅਰਦਾਸਾਂ ਕਰਦੇ ਹਨ।
ਵਸਤ੍ਰ ਭੂਖਨ ਦਰਬ ਅਗਾਰੇ,
ਵਸਤ੍ਰ ਗਹਿਣੇ ਧਨ ਆਦਿਕ ਭੇਟ ਕਰ ਰਹੇ ਹਨ।
ਧਰਹੇ ਆਨ ਸਿੱਖ ਸੰਗਤ ਸਾਰੇ,
ਸਭ ਸਿੱਖ ਸੰਗਤਾਂ ਲਿਆ ਕੇ ਭੇਟਾਵਾਂ ਅਰਪਣ ਰਹੀਆਂ ਹਨ।
ਕੋ ਪੰਚਾਮ੍ਰਿਤ ਕੋ ਕਰਵਾਏ,
ਕੋਈ ਗੁਰਮੁਖ ਪਿਆਰੇ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਕਰਵਾ ਕੇ ਲਿਆ ਰਹੇ ਹਨ।
ਆਨਿਓ ਸਤਿਗੁਰ ਢਿੱਗ ਵਰਤਾਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਲਿਆ ਕੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ।
ਚਤਰ ਘਟੀ ਲਗ ਦਰਸ਼ਨ ਦੀਨਸ,
ਤੇ ਚਾਰ ਘੜੀਆਂ ਤੱਕ ਦੀਵਾਨ ਸਜਾ ਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਕਰਵਾਏ ਹਨ।
ਸਿੱਖ ਸੰਗਤ ਉਤਸਾਹ ਸੋ ਕੀਨਸ,
ਸਿੱਖ ਸੰਗਤਾਂ ਨੇ ਆਪਣੇ ਮਨਾਂ ਵਿੱਚ ਬੜਾ ਉਤਸ਼ਾਹ ਵਧਾਇਆ, ਬੜਾ ਆਨੰਦ ਪਾਇਆ।
ਸਭ ਨੇ ਦਰਸ਼ਨ ਕਾਰਨ ਜਾਣਾ,
ਸਭਨਾਂ ਨੇ ਦਰਸ਼ਨ ਪ੍ਰਾਪਤ ਕਰਨ ਦਾ ਕਾਰਨ ਜਾਣਿਆ।
ਬੈਠ ਪੀਰ ਹਠ ਕੀਓ ਮਹਾਨਾ,
ਕਿ ਪੀਰ ਭੀਖਣ ਸ਼ਾਹ ਨੇ ਬਹਿ ਕੇ ਬੜਾ ਹੱਠ ਕੀਤਾ ਸੀ ਦਰਸ਼ਨ ਕਰਨ ਦਾ।
ਯਾਂ ਤੇ ਦਰਸ਼ਨ ਸਭ ਕੋ ਭਇਓ,
ਕਹਿੰਦੇ ਆ ਇੱਕ ਦੂਸਰੇ ਨੂੰ ਦੱਸਦੇ ਹਨ ਸੇਵਕ ਜਨ ਕਿ ਇਸੇ ਕਰਕੇ ਹੀ ਬਾਲ ਸਰੂਪ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦੇ ਸਭ ਨੂੰ ਦਰਸ਼ਨ ਹੋ ਗਏ।
ਅਲਪ ਰੂਪ ਸੁੰਦਰ ਗੁਰ ਥੀਓ,
ਤੇ ਜਿਹੜੇ ਬਾਲ ਸਰੂਪ ਵਿੱਚ ਸੋਹਣੇ ਸਰੂਪ ਵਾਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣਾ ਸਰੂਪ ਦਿਖਾਇਆ ਹੈ।
ਸ਼ਾਹੋ ਭੀਖ ਸੋ ਮਿਲ ਸਿੱਖ ਸਾਰੇ,
ਇਸ ਪ੍ਰਕਾਰ ਜੋ ਜਾਣ ਕੇ ਭੀਖਣ ਸ਼ਾਹ ਫਕੀਰ ਨੂੰ ਸਿੱਖ ਸੇਵਕਾਣ ਮਿਲਦੇ ਹਨ।
ਧੰਨ ਪੀਰ ਜੀ ਕਹਿਤ ਨਿਹਾਰੇ,
ਤੇ ਬੜੇ ਖੁਸ਼ ਹੋ ਕੇ ਗੁਰੂ ਘਰ ਦੇ ਸੇਵਾਦਾਰ ਸਿੱਖ ਭੀਖਣ ਸ਼ਾਹ ਫਕੀਰ ਨੂੰ ਵੇਖ ਕੇ ਕਹਿੰਦੇ ਹਨ ਕਿ ਧੰਨ ਹੋ ਪੀਰ ਜੀ, ਆਪ ਤੁਸੀਂ
ਸਭ ਕੋ ਦਰਸ਼ਨ ਤੁਮ ਕਰਵਾਇਵ,
ਤੁਸੀਂ ਤਾਂ ਸਭ ਸਿੱਖਾਂ ਸੇਵਕਾਂ ਸੰਗਤ ਨੂੰ ਦਰਸ਼ਨ ਕਰਾ ਦਿੱਤੇ ਹਨ ਗੁਰੂ ਮਹਾਰਾਜ ਜੀ ਦੇ।
ਭਾਉ ਉਤਸਾਹ ਸਿੱਖ ਹਰ ਖਾਇਵ,
ਤੇ ਸਿੱਖਾਂ ਦੇ ਮਨਾਂ ਵਿੱਚ ਦਰਸ਼ਨਾਂ ਦਾ ਬਹੁਤਾ ਉਤਸ਼ਾਹ ਵਧਾਇਆ, ਸਿੱਖਾਂ ਨੂੰ ਖੁਸ਼ ਕਰ ਦਿੱਤਾ ਤੁਸਾਂ।
ਸ਼੍ਰੀ ਗੁਰ ਕੋ ਅੰਤਰ ਲੈ ਗਏ,
ਇਸ ਪ੍ਰਕਾਰ ਸਿੱਖ ਧੰਨਵਾਦ ਕਰਦੇ ਹਨ ਭੀਖਣ ਸ਼ਾਹ ਫਕੀਰ ਦਾ। ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਲ ਸਰੂਪ ਵਿੱਚ ਹਨ ਦਰਸ਼ਨ ਬਖਸ਼ਿਸ਼ ਕਰਵਾਏ ਨੇ, ਅੰਦਰ ਲੈ ਗਏ ਹਨ। ਫਿਰ
ਪੌਣ ਸਿੱਖ ਨਿਜ ਨਿਜ ਸਦਨ ਸਿੱਧੇ,
ਸਿੱਖ ਸੇਵਕ ਸਭ ਆਪੋ ਆਪਣੇ ਘਰਾਂ ਨੂੰ ਗਏ।
ਤਬਹੇ ਪੀਰ ਜੀ ਖਾਣਾ ਖਾਇਓ,
ਤੇ ਭੀਖਣ ਸ਼ਾਹ ਫਕੀਰ ਨੇ ਪ੍ਰਸ਼ਾਦਾ ਛਕਿਆ। ਫਿਰ
ਪੁਰਬ ਕਾਮਨਾ ਤੇ ਹਰ ਖਾਇਓ,
ਜੋ ਦਰਸ਼ਨ ਕਰਨ ਦੀ ਕਾਮਨਾ ਪੂਰੀ ਹੋਈ ਹੈ, ਇਸ ਕਰਕੇ ਇਹ ਪੀਰ ਭੀਖਣ ਸ਼ਾਹ ਬਹੁਤ ਖੁਸ਼ ਹੋਇਆ।
ਪੁੱਤੇ ਮੁਰੀਦ ਸੋ ਬੂਜਨ ਲਾਗੇ,
ਜਿਹੜੇ ਨਾਲ ਮੁਰੀਦ ਹਨ ਦੋ, ਉਹ ਪੁੱਛਣ ਲੱਗੇ ਨੇ ਭੀਖਣ ਸ਼ਾਹ ਫਕੀਰ ਨੂੰ,
ਘਟੀ ਜੋ ਲਈ ਪੀਰ ਜੀ ਆਗੇ।
ਕਹਿੰਦੇ ਨੇ ਪੀਰ ਜੀ, ਦੋ ਕੁੱਜੀਆਂ ਲੈ ਕੇ ਜੋ ਤੁਸੀਂ ਮਹਾਰਾਜ ਜੀ ਦੇ ਅੱਗੇ ਕੀਤੀਆਂ ਸਨ,
ਨਹੀਂ ਗੁਰੂ ਕਹੋ ਅਰਪਣ ਆਗੇ, ਨਹੀਂ ਗੁਰੂ ਕਹੋ ਅਰਪਣ ਕਰੇ।
ਉਹ ਦੋਵੇਂ ਕੁਜੀਆਂ ਗੁਰੂ ਮਹਾਰਾਜ ਜੀ ਨੂੰ ਤੁਸੀਂ ਭੇਟਾ ਕਿਉਂ ਨਹੀਂ ਕੀਤੀਆਂ?
ਕਾਰਜ ਕੌਣ ਇਨਹੋ ਤੇ ਸਰੇ,
ਤੇ ਇਹਨਾਂ ਕੁਜੀਆਂ ਨੂੰ ਉਹਨਾਂ ਦੇ ਪਾਸ ਦਿਖਾਉਣ ਦੇ ਨਾਲ ਕਿਹੜਾ ਕਾਰਜ ਸੌ ਰਿਹਾ ਹੈ?
ਜਿਮ ਲੈ ਗਏ ਤਥਾ ਲੈ ਆਏ,
ਇਹ ਕੁਜੀਆਂ ਲੈ ਕੇ ਤੁਸੀਂ ਉਹਨਾਂ ਦੇ ਨੇੜੇ ਕੀਤੀਆਂ ਤੇ ਫਿਰ ਤੁਸੀਂ ਵਾਪਸ ਲੈ ਆਏ ਹੋ, ਜਿਵੇਂ ਲੈ ਕੇ ਉਹਨਾਂ ਦੇ ਨਜ਼ਦੀਕ ਗਏ ਸੀ ਉਸੇ ਤਰ੍ਹਾਂ ਮੁੜ ਆਏ।
ਬਾਦ ਕਿਰਤ ਇਹ ਪਰਹੇ ਲਿਖਾਏ,
ਤੇ ਇਹ ਜੋ ਤੁਸੀਂ ਕਿਰਤ ਕੀਤੀ ਹੈ, ਇਸ ਪ੍ਰਕਾਰ ਜਿਹੜਾ ਇਹ ਕੁਜੀਆਂ ਨਜ਼ਦੀਕ ਕਰਨ ਦਾ ਕਰਮ ਕੀਤਾ, ਸਾਨੂੰ ਲੱਗਦਾ ਹੈ ਕਿ ਇਹ ਬਿਨਾਂ ਕੰਮ ਤੋਂ ਹੀ ਤੁਸੀਂ ਵਿਅਰਥ ਹੀ ਇਹ ਕਾਰਜ ਕੀਤਾ ਹੈ।
ਇਹ ਹਮ ਕੋ ਕੁਛ ਪਰਹੇ ਨਾ ਚੀਨੇ,
ਮਰੀਦ ਇਸ ਤਰ੍ਹਾਂ ਭੀਖਣ ਸ਼ਾਹ ਫਕੀਰ ਨੂੰ ਆਖ ਰਹੇ ਨੇ ਕਿ ਸਾਨੂੰ ਤਾਂ ਇਸ ਗੱਲ ਦੀ ਕੋਈ ਸਮਝ ਨਹੀਂ ਆ ਰਹੀ ਕਿ ਜੋ ਤੁਸੀਂ ਕੁਜੀਆਂ ਉਹਨਾਂ ਦੇ ਨੇੜੇ ਕੀਤੀਆਂ ਕਿਸ ਵਾਸਤੇ ਕੀਤੀਆਂ ਸੀ?
ਕਿਉਂ ਧਰ ਹੱਥ ਅਗਾਰੀ ਕੀਨੇ,
ਆਪਣੇ ਹੱਥਾਂ ਤੇ ਦੋਹਾਂ ਹੱਥਾਂ ਤੇ ਰੱਖ ਕੇ ਕਿਉਂ ਕੁਜੀਆਂ ਅੱਗੇ ਕੀਤੀਆਂ ਉਹਨਾਂ ਦੇ?
ਸ਼ਾਹੋ ਭੀਖ ਨੇ ਸੁਨਤ ਬਖਾਨਾ,
ਆਪਣੇ ਦੋਹਾਂ ਮਰੀਦਾਂ ਤੋਂ ਸੁਣ ਕੇ ਭੀਖਣ ਸ਼ਾਹ ਨੇ ਕਿਹਾ,
ਇਹ ਅਵਤਰਿਓ ਪੁਰਖ ਮਹਾਨਾ,
ਮਹਾਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਨੂਰ ਇਹ ਪ੍ਰਗਟ ਹੋਏ ਹਨ।
ਤੁਰਕਨ ਤੇਜ ਮਿਟਾਵਨ ਕਾਰਨ,
ਤੁਰਕਾਂ ਦਾ ਜਿਹੜਾ ਜ਼ੁਲਮੀ ਤੇਜ ਪ੍ਰਤਾਪ ਹੈ ਸਭ ਖਤਮ ਕਰਨ ਵਾਸਤੇ ਪ੍ਰਗਟੇ ਹਨ।
ਆਪਣ ਪੰਥ ਜਗ ਮਹਿ ਵਿਸਤਾਰਨ,
ਔਰ ਆਪਣਾ ਇਹ ਪੰਥ ਸਿਰਜਣ ਵਾਸਤੇ ਜਗਤ ਵਿੱਚ ਪ੍ਰਗਟ ਹੋਏ ਹਨ।
ਮੈਂ ਕੀਨਸ ਇਹ ਮਨ ਕੇ ਸਾਥ,
ਆਪਣੇ ਮਨ ਦੇ ਵਿੱਚ ਇਹ ਸਮਝਣ ਦੀ ਭਾਵਨਾ ਮੈਂ ਕੀਤੀ ਸੀ,
ਧਰਹੇ ਜੇ ਦੁਆ ਪਰ ਦੋਨੋ ਹਾਥ,
ਜੇਕਰ ਇਹ ਦੋਵੇਂ ਆਪਣੇ ਕਰ ਕਮਲ ਦੋਹਾਂ ਕੁਜੀਆਂ ਤੇ ਰੱਖ ਦੇਣਗੇ,
ਹਿੰਦੂ ਤੁਰ ਕਰ ਹੈ ਜਗ ਦੋ।
ਮੈਂ ਸਮਝਾਂਗਾ ਕਿ ਹਿੰਦੂ ਵੀ ਰਹਿਣਗੇ ਜਗਤ ਵਿੱਚ ਤੇ ਤੁਰਕ ਵੀ ਦੋਵੇਂ ਰਹਿਣਗੇ ਮਤ।
ਉਪਜਿਹੇ ਪੰਥ ਰਾਜ ਲੈ ਸੋ,
ਤੇ ਇਹਨਾਂ ਦਾ ਪੰਥ ਆਪਣਾ ਪ੍ਰਗਟੇਗਾ, ਆਪ ਆਪਣਾ ਖਾਲਸਾ ਪੰਥ ਪ੍ਰਗਟ ਕਰਨਗੇ, ਉਹ ਰਾਜ ਭਾਗ ਦਾ ਮਾਲਕ ਹੋਏਗਾ।
ਜੇ ਇੱਕ ਪਰ ਨਿਜ ਹੱਥ ਧਰੰਤੇ,
ਜੇਕਰ ਇੱਕ ਕੁੱਜੀ ਤੇ ਆਪਣੇ ਹੱਥ ਰੱਖ ਦੇ,
ਜਗ ਮਹਿ ਤਉ ਨਹਿ ਤੁਰਕ ਰਹੰਤੇ।
ਤਾਂ ਮੈਂ ਸਮਝਣਾ ਸੀ ਕਿ ਜਗਤ ਵਿੱਚ ਫਿਰ ਤੁਰਕ ਨਹੀਂ ਸਨ ਰਹਿਣੇ।
ਇਸ ਪਰੀਖਿਆ ਕਰ ਬੇਹਤ ਆਇਓ,
ਇਹ ਪ੍ਰੀਖਿਆ ਕਰਨ ਵਾਸਤੇ ਮੈਂ ਆਇਆ ਹਾਂ ਇਹਨਾਂ ਪਾਸ।
ਪੋਤੇ ਸੰਦੇਹ ਹਿਰਦੇ ਬਿਨਸਾਇਓ,
ਮੇਰੇ ਮਨ ਵਿੱਚ ਜਿਹੜੇ ਸ਼ੰਕੇ ਸੀ ਉਹ ਨਾਸ ਹੋ ਗਏ ਹਨ।
ਇਮ ਕਹਿ ਸ਼ਾਹ ਭੀਖ ਹਰ ਖਾਏ,
ਇਸ ਤਰ੍ਹਾਂ ਆਪਣੇ ਮੁਰੀਦਾਂ ਨੂੰ ਭੀਖਣ ਸ਼ਾਹ ਫਕੀਰ ਨੇ ਦੱਸਿਆ। ਉਹ ਸੁਣ ਕੇ ਖੁਸ਼ ਹੋਏ ਹੈ ਕਿ ਸਮਝ ਗਏ ਹਾਂ ਕਿ ਕਿਸ ਵਾਸਤੇ ਤੁਸੀਂ ਉਹਨਾਂ ਦੇ ਅੱਗੇ ਦੋਵੇਂ ਕੁੱਜੀਆਂ ਕੀਤੀਆਂ ਸਨ। ਇਹ ਦੱਸ ਕੇ ਆਪ ਪ੍ਰਸੰਨ ਹੋਏ ਪੀਰ ਜੀ।
ਹਟ ਮਗ ਗਮਨਿਓ ਪੁਰ ਨਿਕਸਾਏ,
ਅਤੇ ਮੁੜ ਕੇ ਆਪਣੇ ਨਗਰ ਵੱਲ ਨੂੰ ਗਏ ਹਨ, ਜੋ ਸ਼ਹਿਰ ਪਟਨੇ ਵਿੱਚੋਂ ਨਿਕਲ ਕੇ
ਸਨੇ ਸਨੇ ਆਇਓ ਨਿਜ ਦੇਸ਼।
ਸਹਿਜੇ ਸਹਿਜੇ ਭੀਖਣ ਸ਼ਾਹ ਫਕੀਰ ਜੀ ਆਪਣੇ ਇਲਾਕੇ ਵੱਲ ਆ ਗਏ।
ਸਿਮਰਤ ਹਿਰਦੇ ਖੁਦਾਏ ਹਮੇਸ਼,
ਨਿਤ ਹੀ ਜੋ ਪਰਮੇਸ਼ਰ ਖੁਦਾ ਦਾ ਸਿਮਰਨ ਕਰਦੇ ਹਨ।
ਦੋਹਰਾ ਵੱਡੀ ਆਰਬਲ ਹੋਏ ਜਬ,
ਮਨ ਵਿੱਚ ਭਾਵਨਾ ਕੀਤੀ ਜਦੋਂ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ ਆ। ਇਹ ਇੱਛਾ ਕੀਤੀ ਕਿ ਜਿਸ ਵੇਲੇ ਆਪ ਜੀ ਦੀ ਅਵਸਥਾ ਵੱਡੀ ਹੋਵੇ,
ਬਹਿ ਸਹਿ ਬੋਲੇ ਬੈਨ,
ਆਪ ਜੀ ਜਦੋਂ ਪ੍ਰਸੰਨ ਹੋ ਕੇ ਖੁਸ਼ ਹੋਇਆ ਕਰੋਗੇ, ਪ੍ਰਸੰਨ ਹੋ ਕੇ ਬਚਨ ਕਰਿਆ ਕਰੋਗੇ,
ਤਬ ਜਾਚਾਂ ਮੈਂ ਚਾਚਨਾ,
ਤਦੋਂ ਮੈਂ ਆਪ ਜੀ ਦੇ ਪਾਸੋਂ ਹੋਰ ਬਖਸ਼ਿਸ਼ਾਂ ਮੰਗਣਾ ਕਰਾਂਗਾ।
ਸਤਿਗੁਰ ਕੋ ਭਿਖ ਨੈਣ,
ਆਪਣੇ ਨੇਤਰਾਂ ਨਾਲ ਸਤਿਗੁਰੂ ਮਹਾਰਾਜ ਤੁਹਾਡੇ ਦਰਸ਼ਨ ਕਰਾਂਗਾ, ਇਹ ਭਾਵਨਾ ਕੀਤੀ ਪੀਰ ਭੀਖਣ ਸ਼ਾਹ ਨੇ।
ਚੌਪਈ ਮੂਰਤ ਮੋਦਿਤ ਉਦਿਤ ਜਨ ਇੰਦ,
ਐਸੇ ਸਰੂਪ ਦਾ ਧਿਆਨ ਕੀਤਾ ਹੈ, ਪ੍ਰਸੰਨਤਾ ਵਾਲਾ ਮੁਖੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਾਲ ਸਰੂਪ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਵੇਂ ਜਾਣੋ ਕਲੰਕ ਤੋਂ ਰਹਿਤ ਚੰਦਰਮਾ ਜੋ ਪ੍ਰਕਾਸ਼ ਰਿਹਾ ਹੋਵੇ।
ਬੰਦ ਨੀਯ ਜਗ ਪਿਤਾ ਮਨਿੰਦ,
ਤੇ ਜਗ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੀ ਜਾਣੋ ਕਿ ਰੂਪ ਹਨ ਬੰਦਨਾ ਕਰਨ ਯੋਗ।
ਅਤ ਉਦਾਰ ਅਤ ਯੋਧਾ ਗਾਡੋ,
ਤੇ ਬਹੁਤ ਸ੍ਰੇਸ਼ਠ ਵੱਡੇ ਦਾਤੇ ਹਨ ਔਰ ਮਹਾਨ ਯੋਧਿਆਂ ਦੇ ਵੱਡੇ ਯੋਧੇ ਹਨ ਔਰ ਮਹਾਨ ਬਲੀ ਸੂਰਮੇ ਪ੍ਰਗਟ ਕਰਨ ਵਾਲੇ ਹਨ ਸਤਿਗੁਰੂ ਜੀ।
ਅਤ ਸੁਸ਼ੀਲ ਅਤ ਸ਼ੈ ਬਲ ਆਡੋ,
ਤੇ ਬਹੁਤਾ ਜਾਣੋ ਬਲ ਦਾ ਆਸਰਾ ਸ੍ਰੇਸ਼ਟ ਬਹੁਤੇ ਉੱਤਮ ਸੁਸ਼ੀਲ ਸੁਭਾਅ ਵਾਲੇ ਹਨ।
ਲਖੇ ਭਵਿਖਤ ਚਲਤ ਉਦਾਰੇ,
ਤੇ ਜਿਹੜੇ ਭਵਿਖਤ ਆਉਣ ਵਾਲੇ ਸਮੇਂ ਵਿੱਚ ਜੋ ਕੌਤਕ ਹਨ ਉਹ ਕਰਨੇ ਜਾਣਦੇ ਹਨ ਸਤਿਗੁਰੂ ਜੀ।
ਕਰਮ ਅਮਾਨੁਖ ਰਣ ਵਿਸਤਾਰੇ,
ਸੋ ਇਸੇ ਪ੍ਰਕਾਰ ਇਸ ਪ੍ਰਕਾਰ ਜਾਣਨਾ ਕਰੋ ਕਿ ਉਦਾਰ ਚਿੱਤਰਾਂ ਵਾਲੇ, ਸੋ ਜਿਹੜੇ ਕਿ ਮਨੁੱਖ ਵੀ ਨਾ ਕਰ ਸਕਣ।
ਕਰਮ ਅਮਾਨੁਖ ਰਣ ਵਿਸਤਾਰੇ,
ਸੋ ਜੰਗ ਦਾ ਵਿਸਥਾਰ ਕਰਨ ਵਾਲੇ, ਵੈਰੀਆਂ ਦੀਆਂ ਫੌਜਾਂ ਦੇ ਨਾਲ ਬਹੁਤੇ ਵਿਸਥਾਰ ਵਾਲੀਆਂ ਫੌਜਾਂ ਦੇ ਨਾਲ ਆਪ ਆਪਣੇ ਖਾਲਸੇ ਨੂੰ ਨਾਲ ਲੈ ਕੇ ਸਿੱਖ ਸੂਰਮਿਆਂ ਨੂੰ ਲੈ ਕੇ ਜੰਗ ਯੁੱਧ ਦੇ ਰਚਣ ਵਾਲੇ ਪ੍ਰਗਟਣੇ ਹਨ।
ਕਰਤ ਪ੍ਰਤੀਖਨ ਭੀਖ ਬਹੋਰੀ,
ਤੇ ਐਸੇ ਕੌਤਕਾਂ ਦੇ ਕਰਨ ਵਾਲੇ ਗੁਰੂ ਮਹਾਰਾਜ ਸਾਹਿਬ ਜੀ ਦੇ ਅਜਿਹੇ ਪ੍ਰਤਾਪ ਦੀ ਉਡੀਕ ਕਰਦਾ ਹੈ ਕਿ ਕਦੋਂ ਐਸਾ ਪ੍ਰਤਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਗਟ ਹੋਵੇਗਾ। ਭੀਖਣ ਸ਼ਾਹ ਫਕੀਰ ਉਡੀਕ ਕਰਦਾ,
ਉਹਨ ਦਰਸ਼ਨ ਦਰਸਹੋ ਇਸ ਠੌਰੀ,
ਭਾਵਨਾ ਕੀਤੀ ਆ ਕਿ ਫਿਰ ਕਿਸੇ ਥਾਂ 'ਤੇ ਜਿਸ ਥਾਂ 'ਤੇ ਵੀ ਮਿਲਣਗੇ ਉਸ ਵੇਲੇ ਜਾ ਕੇ ਦਰਸ਼ਨ ਕਰਾਂਗਾ, ਭਾਵਨਾ ਕੀਤੀ ਸੀ। ਸੋ ਇਸੇ ਪ੍ਰਕਾਰ ਫਿਰ ਭੀਖਣ ਸ਼ਾਹ ਫਕੀਰ ਲਖਨੌਰ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿਸ਼ੋਰ ਅਵਸਥਾ ਦੇ ਵਿੱਚ ਦਰਸ਼ਨ ਕਰਨ ਵਾਸਤੇ ਪਾਸ ਆਇਆ ਸੀ।
ਦੋਹਰਾ ਇਸ ਪ੍ਰਕਾਰ ਕਰ ਦਰਸ ਕੋ।
ਤੇ ਇਸ ਤਰ੍ਹਾਂ ਭੀਖਣ ਸ਼ਾਹ ਫਕੀਰ ਨੇ ਗੁਰੂ ਮਹਾਰਾਜ ਜੀ ਦੇ ਬਾਲ ਸਰੂਪ ਵਿੱਚ ਦਰਸ਼ਨ ਕੀਤੇ।
ਸੈਦ ਭੀਖ ਸੁਖ ਪਾਏ।
ਜੋ ਸੈਦ ਸੈਯਦ ਭੀਖਣ ਸ਼ਾਹ ਫਕੀਰ ਹੈ, ਇਸਨੇ ਗੁਰੂ ਕੇ ਦਰਸ਼ਨ ਕਰਕੇ ਸੁਖ ਪਾਇਆ।
ਦੇਸ਼ ਆਪਣੇ ਕੋ ਹਟਿਓ।
ਦਰਸ਼ਨ ਦੀਦਾਰੇ ਕਰਕੇ ਆਪਣੇ ਦੇਸ਼ ਵੱਲ ਵਾਪਸ ਮੁੜਿਆ।
ਸਤਿਗੁਰ ਚਰਨ ਮਨਾਏ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਮਨਾ ਕਰਕੇ
ਸਵਈਆ ਸ਼੍ਰੀ ਗੁਰ ਸੁੰਦਰ ਸੂਰਤ ਸੋਹਤ।
ਤੇ ਐਸੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਹੁਣ ਕਵੀ ਜੀ ਅੱਗੇ ਦੱਸਦੇ ਹੈ। ਸੋਹਣਾ ਸੁੰਦਰ ਸਰੂਪ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸੋਭਦਾ ਹੈ।
ਮੂਰਤ ਮਾਧੁਰੀ ਪੂਰਤ ਸਾਰੀ।
ਜਾਣੋ ਕਿ ਐਸੀ ਮੂਰਤੀ ਐਸੀ ਸੂਰਤ ਹੈ, ਮਿਠਾਸ ਦੇ ਨਾਲ ਸਾਰਾ ਸਰੂਪ ਭਰਿਆ ਪਿਆ।
ਰੇਸ਼ਮ ਡੋਰ ਬਧੀ ਪਲਨਾ ਸੰਗ।
ਜੋ ਸੁੰਦਰ ਪੰਘੂੜਾ ਹੈ, ਜਿਸ ਨਾਲ ਰੇਸ਼ਮ ਦੀਆਂ ਡੋਰਾਂ ਬੱਧੀਆਂ ਹੋਈਆਂ।
ਦਾਸ ਚੁਲਾਵਤ ਐਂਚ ਅਗਾਰੀ।
ਤੇ ਦਾਸ ਸੇਵਕ ਪੰਘੂੜੇ ਨੂੰ ਚੁਲਾਉਂਦਾ ਝੂਟਦਾ ਹੈ ਖਿੱਚ ਕਰਕੇ ਅੱਗੋਂ।
ਮੰਦੇ ਮੰਦ ਆਨੰਦ ਉਮੰਗਤ।
ਤੇ ਸਹਿਜੇ ਸਹਿਜੇ ਆਨੰਦ ਸਹਿਤ ਉਤਸ਼ਾਹ ਨਾਲ
ਅੰਗ ਉਤੰਗ ਕਰੈ ਦੁੱਤ ਭਾਰੀ।
ਭਾਰੀ ਸੋਭਾ ਵਾਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਰੀਰਕ ਅੰਗਾਂ ਨੂੰ ਉਤਾਂਹ ਨੂੰ ਪਸਾਰਦੇ ਹਨ ਹੱਥਾਂ ਨੂੰ।
ਮਾਨੋ ਸੰਗਰ ਕੇ ਕਰ ਬੈ ਹਿਤ।
ਮਾਨੋ ਕੇ ਜੰਗ ਯੁੱਧ ਕਰਨ ਵਾਸਤੇ
ਸੂਚਤ ਹੈ ਉਤਸਾਹ ਬਿਥਾਰੀ।
ਬਹੁਤਾ ਭਾਰੀ ਉਤਸ਼ਾਹ ਪ੍ਰਗਟ ਕਰਕੇ ਜਣਾਉਂਦੇ ਹਨ ਕਿ ਇਹਨਾਂ ਹੱਥਾਂ ਦੇ ਨਾਲ ਜਿਹੜੇ ਵੀ ਕੋਈ ਚੜ੍ਹ ਕਰਕੇ ਆਉਣਗੇ ਜਰਵਾਣੇ, ਉਹਨਾਂ ਦਾ ਨਾਸ ਕੀਤਾ ਕਰਵਾਇਆ ਜਾਏਗਾ।
ਦੁਆਪਦ ਸੁੰਦਰ ਜਿਉਂ ਅਰਬਿੰਦ ਸੋ।
ਤੇ ਦੋਵੇਂ ਚਰਨ ਬਹੁਤ ਸੋਹਣੇ ਜਾਣ ਕਮਲ ਜਿਹੇ ਹਨ।
ਦਾਸਨ ਬਿੰਦ ਕੋ ਆਨੰਦ ਦਾਨੀ।
ਸੋ ਦਾਸਨ ਬ੍ਰਿੰਦ ਕੋ ਬਹੁਤੇ ਸੋ ਦਾਸਨ ਬ੍ਰਿੰਦ ਕੋ ਆਨੰਦ ਦਾਨੀ। ਬਹੁਤ ਸਾਰੇ ਦਾਸਾਂ ਸੇਵਕਾਂ ਨੂੰ ਆਨੰਦ ਦੇਣ ਵਾਲੇ ਗੁਰੂ ਕੇ ਚਰਨ ਕਮਲ ਹਨ।
ਕੋਮਲ ਲਾਲ ਆਕਾਰ ਲਘੂ।
ਤੇ ਇਸ ਪ੍ਰਕਾਰ ਕੋਮਲ ਲਾਲ ਪਿਆਰੇ ਚਰਨ ਹਨ ਛੋਟੇ ਆਕਾਰ ਵਾਲੇ।
ਅੰਗੂਰੀ ਇੱਕ ਸਾਰ ਸੁਬੈ ਦੁੱਤ ਸਾਨੀ।
ਤੇ ਸੋਭਾ ਸਹਿਤ ਜੋ ਸੁੰਦਰ ਇੱਕੋ ਜਿਹੀਆਂ ਸੋਹਣੀਆਂ ਉਂਗਲੀਆਂ ਹਨ ਚਰਨਾਂ ਦੀਆਂ।
ਚਿਕਮਨ ਚਾਰ ਸੋ ਰੰਗ ਸੋ ਗੋਲ।
ਔਰ ਚਿਕਮਨੀ ਜੋ ਅੱਡੀ ਹੈ ਚਰਨਾਂ ਦੀ, ਬਹੁਤ ਸੁੰਦਰ ਗੋਲ ਰੰਗ ਦੀਆਂ ਜਾਣੋ ਚਿਕਮਣੀਆਂ ਕੋਮਲ ਹਨ ਅੱਡੀਆਂ ਚਰਨਾਂ ਦੀਆਂ।
ਦਿਪੈ ਨਖ ਜਾਨ ਕਹੀ ਕਾਵਿ ਬਾਣੀ।
ਤੇ ਚਰਨਾਂ ਦੀਆਂ ਉਂਗਲਾਂ ਉੱਪਰ ਸੋ ਬਹੁਤ ਹੀ ਸ੍ਰੇਸ਼ਟ ਫਿਰ ਪੜ੍ਹੋ।
ਦਪੈ ਨਖ ਜਾਨ ਕਹੀ ਕਾਵਿ ਬਾਣੀ।
ਕਵੀ ਜੀ ਕਹਿੰਦੇ ਹਨ ਕਿ ਸ੍ਰੇਸ਼ਟ ਜੋ ਨੌ ਹਨ ਐਸੇ ਸੋਹਣੇ ਸਜ ਰਹੇ ਹਨ।
ਫੂਲ ਬਧੂਪ ਕੇ ਉਪਰ ਜਿਉਂ।
ਤੇ ਬਹੁੜੇ ਬਹੁਤ ਸੋਹਣੇ ਇਸ ਪ੍ਰਕਾਰ ਸੁੰਦਰ ਨੌ ਚਰਨਾਂ 'ਤੇ ਸਜਦੇ ਆ, ਜਿਵੇਂ ਕਿ ਗੁਲ ਦੁਪਹਿਰੀ ਦੇ ਫੁੱਲ ਉੱਤੇ ਸੁਬੰਧੁਕ ਜਾਣੋ ਕਿ ਜਿਵੇਂ ਕਿ ਬਹੁਤੀ ਉਪਮਾ ਜਿਨ੍ਹਾਂ ਦੀ ਹੋ ਰਹੀ ਹੈ, ਐਸੇ ਸੋਹਣੇ ਸੁੰਦਰ ਜਿਵੇਂ ਕਿ ਸੱਜ ਰਹੇ ਹੋਣ।
ਅਤ ਉਜਲ ਹੀਰਨ ਪੰਗਤ ਠਾਨੀ।
ਤੇ ਬਹੁਤ ਉਜਲ ਹੀਰਿਆਂ ਦੀ ਹੀ ਪੰਗਤੀ ਹੋਵੇ ਇਸ ਪ੍ਰਕਾਰ, ਜਾਂ ਕਹਿ ਲਈਏ ਕਿ ਚਰਨਾਂ 'ਤੇ ਐਸੀ ਨੌਵਾਂ ਦੀ ਸੁੰਦਰਤਾ ਹੈ।
ਕੂਰਮ ਪੀਠ ਮਨਿੰਦ ਦਉ ਪਦ।
ਦੋਵੇਂ ਚਰਨ ਜੋ ਕੱਛੂ ਦੀ ਪਿੱਠ ਵਾਂਗ ਜੋ ਚਰਨਾਂ ਦੇ ਵਿੱਚੋਂ ਉਤਾਂਹ ਉੱਠੇ ਹੋਏ ਹਨ।
ਵਿੱਚ ਤੇ ਊਰਦ ਕੋਮਲ ਏਡੀ।
ਵੀ ਵਿੱਚੋਂ ਉੱਪਰ ਉੱਠੇ ਹੋਏ ਹਨ, ਔਰ ਪੱਬ ਅਤੇ ਅੱਡੀ ਪਿੱਛੇ ਹੈ, ਵਿੱਚੋਂ ਚਰਨਾਂ ਦੇ ਜੋ ਥਾਂ ਵਿਚਾਲੀ ਹੈ ਸੋ ਉਹ ਉੱਪਰ ਉੱਠੀ ਹੋਈ।
ਕਿੰਚਿਤ ਆਕ੍ਰਿਤ ਹੈ ਗੁਲਫਾਨ ਕੇ।
ਕੋਮਲ ਅੱਡੀਆਂ ਹਨ ਔਰ ਸੋਹਣਾ ਸੁੰਦਰ ਆਕਾਰ ਹੈ, ਐਸੀ ਸੁੰਦਰ ਜੋ ਬਹੁਤ ਜ਼ਿਆਦਾ ਫਬਤ ਹੈ, ਆਕਾਰ ਗਿੱਟਿਆਂ ਦੇ ਹੈ, ਬਹੁਤ ਸੋਹਣੀ ਫਬਤ ਹੈ ਚਰਨਾਂ ਦੀ।
ਵਾਸਲ ਜਾਂਘ ਸਜੈ ਕਰਦ ਜੇਡੀ।
ਸੋ ਜਾਣੋ ਕਿ ਜੋ ਜਿੱਡਾ ਕੁ ਕੱਦ ਹੈ ਸਰੀਰ ਦਾ, ਉਹ ਸਰੀਰ ਦੇ ਹਿਸਾਬ ਨਾਲ ਹੀ ਜਾਣੋ ਬਹੁਤ ਸੁੰਦਰ ਮਸਲ ਜੋ ਹਨ ਉਹ ਸਜ ਰਹੇ ਹਨ ਲੱਤਾਂ ਦੇ ਵੀ।
ਉਪਰ ਕੋ ਉਛਰੰਤ ਸੋ ਨੂਪਰ,
ਤੇ ਜਦੋਂ ਉਤਾਹ ਉਛਲਦੇ ਹਨ ਉਸ ਵੇਲੇ ਜੋ ਝਾਂਜਰਾਂ ਚਰਨਾਂ ਵਿੱਚ ਪਾਈਆਂ ਹੋਈਆਂ।
ਯੋਂ ਰੁਣ ਕੰਤ ਭਏ ਛਬ ਮੇਡੀ,
ਤੇ ਇਸ ਪ੍ਰਕਾਰ ਜਾਣੋ ਕਿ ਛਬੀ ਦੇ ਵਿੱਚ ਮੇਲ ਹੋ ਰਿਹਾ ਹੈ। ਜਿਸ ਵੇਲੇ ਚਰਨਾਂ ਵਿੱਚ ਪਈਆਂ ਹੋਈਆਂ ਝਾਂਜਰਾਂ ਦੀ ਚੁਣਕਾਰ ਹੁੰਦੀ ਹੈ।
ਮਾਨੋ ਮਹਾਤਮ ਕੋ ਉਚਰੈ,
ਮਾਨੋ ਕਿ ਜੋ ਮਹਾਤਮ ਹੈ ਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋਭਾ ਦਾ ਉਸ ਵੇਲੇ ਪ੍ਰਗਟ ਹੁੰਦਾ।
ਧਰ ਧਿਆਨ ਹਰੈ ਬਿਪਤਾ ਬੜ ਕੇਡੀ,
ਐਸਾ ਬਾਹਰੀ ਸਰੂਪ ਹੈ, ਸਰੂਪ ਦਾ ਆਕਾਰ ਸੋਹਣਾ ਵਰਣਨ ਕੀਤਾ ਹੈ। ਜਿੱਡੀ ਵੱਡੀ ਕਿੱਡੀ ਵੀ ਕੋਈ ਬਿਪਤਾ ਹੋਵੇ, ਕਵੀ ਜੀ ਕਹਿੰਦੇ ਹੈ ਐਸੇ ਸਰੂਪ ਦਾ ਮਹਾਰਾਜ ਜੀ ਦਾ ਕੋਈ ਧਿਆਨ ਧਰੇ ਸਭ ਵਿਪਤਾ ਉਸ ਦੀ ਨਿਵਰਤ ਹੁੰਦੀ, ਨਾਸ ਹੁੰਦੀ ਵਿਪਤਾ।
ਝੀਨ ਝਗਾ ਪਹਿਰੈ ਤਨ ਮੈਂ,
ਤੇ ਬਰੀਕ ਬਸਤਰ ਦੀ ਝਗਲੀ ਸਰੀਰ ਉੱਪਰ ਪਹਿਨੀ ਹੋਈ ਹੈ।
ਗਰ ਬਾਗ ਨਖਾ ਮੜ ਕੰਚਨ ਤੇ,
ਤੇ ਇਸੇ ਪ੍ਰਕਾਰ ਸੋ ਬਾਗ ਨਖਾ ਸ਼ੇਰ ਦੀਆਂ ਨਹੁੰਦਰਾਂ ਆਦਿਕ ਵਾਲੇ ਜੋ ਸੁੰਦਰ ਗਹਿਣੇ ਹਨ ਉਹ ਸੋਨੇ ਜੜਤ ਉਹ ਵੀ ਪਹਿਨਾਏ ਹੋਏ ਹਨ।
ਕੰਧ ਉਤੰਗ ਬਿਲੰਦ ਭੁਜਾਨ,
ਤੇ ਉੱਚੇ ਮੋਢੇ ਹਨ, ਬਿਲੰਦ ਲੰਬੀਆਂ ਭੁਜਾ ਬਾਹਾਂ ਹਨ।
ਵਿਰਾਜਤ ਹਾਟਕ ਕੰਕਨ ਤੇ,
ਔਰ ਜਿਨ੍ਹਾਂ ਦੇ ਵਿੱਚ ਬਾਹਾਂ ਨਾਲ ਪਾਏ ਹੋਏ ਹਾਟਕ ਸੋਨੇ ਦੇ ਕੰਕਨ ਕੜੇ ਪਹਿਨੇ ਹੋਏ ਸਜ ਰਹੇ।
ਚਾਰ ਬਿਲੋਚਨ ਸਾਥ ਬਿਲੋਕਤ,
ਆਪਣੇ ਸੁੰਦਰ ਨੇਤਰਾਂ ਨਾਲ ਵੇਖਦੇ ਹਨ ਗੁਰੂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬਾਲਕ ਸਰੂਪ ਵਿੱਚ।
ਭੂਪ ਕਰੇ ਜਨ ਰੰਕਨ ਤੇ,
ਕਵੀ ਜੀ ਆਖਦੇ ਹੈ ਕਿ ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੰਗਾਲਾਂ ਤੋਂ ਰਾਜੇ ਬਣਾਇਆ, ਜੋ ਜਿਹੜੇ ਨੀਚ ਹੈ ਉਹਨਾਂ ਨੂੰ ਨਿਵਾਜਿਆ ਪਾਤਸ਼ਾਹ ਬਣਾ ਦਿੱਤਾ, ਸਿੱਖੀ ਬਖਸ਼ਿਸ਼ ਕਰਕੇ ਖਾਲਸਾ ਸਰੂਪ ਬਖਸ਼ਿਸ਼ ਕਰਕੇ ਪਾਤਸ਼ਾਹਾਂ ਨਾਲੋਂ ਵੱਧ ਸੋਭਾ ਆਪਣੇ ਸਿੱਖਾਂ ਦੀ ਬਣਾ ਦਿੱਤੀ। ਇਸ ਪ੍ਰਕਾਰ ਜਿਨ੍ਹਾਂ ਨੇ ਨਿਰਧਨਾਂ ਤੋਂ ਧਨਵਾਨ ਬਣਾ ਦਿੱਤਾ, ਨਾਮ ਦੇ ਧਨ ਵਾਲੇ ਸੇਵਕਾਂ ਨੂੰ ਬਣਾਇਆ, ਔਰ ਜਿਨ੍ਹਾਂ ਨੂੰ ਕੋਈ ਵੀ ਸਤਿਕਾਰ ਨਹੀਂ ਦਿੰਦਾ ਉਹਨਾਂ ਨੂੰ ਪਾਤਸ਼ਾਹ ਬਣਾਇਆ। ਜਿਵੇਂ ਬਚਨ ਆਖੇ, ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੈ ਹਮਰੀ ਗੁਰਿਆਈ। ਇਹਨਾਂ ਬਚਨਾਂ ਅਨੁਸਾਰ ਪਾਤਸ਼ਾਹੀ ਆਪਣੇ ਖਾਲਸੇ ਨੂੰ ਜਿਹੜੇ ਗੁਰਾਂ ਬਖਸ਼ਿਸ਼ ਕੀਤੀ।
ਸੀਸ ਪੈ ਕੇਸ ਚਿਕਵਨ ਸ਼ਿਆਮ,
ਤੇ ਸੀਸ ਉੱਪਰ ਬੜੇ ਹੀ ਚਿਕਮਣੇ ਕੋਮਲ ਮੁਲਾਇਮ ਸੋਹਣੇ ਸੁੰਦਰ ਕੇਸ ਸਜਦੇ ਹਨ।
ਮੁਲਾਇਮ ਜੇ ਮਖਤੂਲਨ ਤੇ,
ਮਾਨੋ ਕਿ ਰੇਸ਼ਮ ਨਾਲੋਂ ਵੀ ਸੁੰਦਰ ਮੁਲਾਇਮ ਕੋਮਲ ਚਿਕਮਣੇ ਹਨ।
ਸ੍ਰੀ ਗੁਜਰੀ ਬੜ ਭਾਗ ਭਰੀ,
ਤੇ ਸ੍ਰੀ ਮਾਤਾ ਗੁਜਰ ਕੌਰ ਜੀ ਵੱਡਿਆਂ ਭਾਗਾਂ ਸਹਿਤ ਆਨੰਦ ਸਹਿਤ ਭਰਿਆ ਹੋਇਆ ਚਿਤ ਜਿਨ੍ਹਾਂ ਦਾ।
ਤਟ ਬੈਠ ਬਿਲੋਕਤ ਨੰਦਨ ਕੋ,
ਤੇ ਪਾਸ ਬੈਠ ਕਰਕੇ ਆਪਣੇ ਸਾਹਿਬਜ਼ਾਦਾ ਜੀ ਵੱਲ ਤੱਕਦੇ ਦਰਸ਼ਨ ਕਰਦੇ ਹਨ।
ਬੋਲਤ ਹੈ ਬਤ ਰਾਵਣ ਕੋ,
ਤੇ ਬਚਨ ਕਰਨ ਵਾਸਤੇ ਦੱਸਣ ਵਾਸਤੇ ਕੁਛ ਨਾ ਕੁਛ ਬੋਲ ਮਾਤਾ ਗੁਜਰ ਕੌਰ ਜੀ ਆਖਦੇ ਸੁਣਾਉਂਦੇ ਹਨ।
ਸੁਤ ਲਾਲਤ ਹੈ ਅਭਿਨੰਦਨ ਕੋ,
ਤੇ ਬਹੁਤ ਪਿਆਰੇ ਲਾਲ ਪੁੱਤਰ ਜੀ ਨੂੰ ਬੜੇ ਆਨੰਦ ਦੇ ਸਹਿਤ ਲਾਡ ਲਡਾਉਂਦੇ।
ਮਾਤ ਦਿਸ਼ਾ ਪਿਖ ਕੈ ਮੁਸਕਾਵਤ,
ਤੇ ਮਾਤਾ ਜੀ ਵੱਲ ਵੇਖ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਬਾਲ ਸਰੂਪ ਵਿੱਚ ਬੜਾ ਮੁਸਕਰਾਉਂਦੇ।
ਰਾਖੇ ਧਰਮ ਜੋ ਹਿੰਦੂਨ ਕੋ,
ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਿੰਦੂਆਂ ਦੀ ਲਾਜ ਰੱਖੀ ਆ, ਹਿੰਦੂਆਂ ਦਾ ਧਰਮ ਜਗਤ ਵਿੱਚ ਬਚਾ ਕੇ ਰੱਖਿਆ।
ਅੰਕ ਬਿਠਾਏ ਦੁਲਾਰਤ ਹੈ ਕਬ,
ਗੋਦ ਵਿੱਚ ਬਾਲਾ ਪ੍ਰੀਤਮ ਜੀ ਨੂੰ ਬਿਠਾ ਕੇ ਮਾਤਾ ਜੀ ਲਾਡ ਲਡਾਉਂਦੇ।
ਸੁੰਦਰ ਸ਼੍ਰੀ ਜਗ ਬੰਧਨ ਕੋ,
ਇਸ ਤਰ੍ਹਾਂ ਜਿਹੜੇ ਸੁੰਦਰ ਹਨ ਸੋਹਣੇ ਸ੍ਰੀ ਜਗਤ ਬੰਦਨਾ ਸਰੂਪ, ਜਗਤ ਦੇ ਬੰਦਨਾ ਕਰਨ ਯੋਗ ਪਰਮੇਸ਼ਰ ਸਰੂਪ ਗੁਰੂ ਜੀ ਦੀ ਮਹਿਮਾ ਪ੍ਰਗਟ ਹੈ।
ਕੇਤਕ ਮਾਸ ਬਤੀਤ ਭਏ,
ਸੋ ਐਸੇ ਗੁਰਾਂ ਨੂੰ ਲਾਡ ਲਡਾਉਂਦੇ ਆ ਬਾਲ ਸਰੂਪ ਵਿੱਚ, ਇਵੇਂ ਜਦੋਂ ਕਿੰਨੇ ਹੀ ਮਹੀਨੇ ਬਤੀਤ ਹੋਏ।
ਸੁਤ ਕੋ ਸੁਖ ਦੇਖਤ ਸ਼੍ਰੀ ਗੁਜਰੀ,
ਮਾਤਾ ਗੁਜਰ ਕੌਰ ਜੀ ਬੜੇ ਸੁਖ ਆਨੰਦ ਦੇ ਸਹਿਤ ਆਪਣੇ ਸਾਹਿਬ ਜਾਦਾ ਵੱਲ ਦੇਖਦੇ
ਗੋਬਿੰਦ ਨਾਮ ਸਮਾਨ ਸਰੂਪ
ਤੇ ਗੋਬਿੰਦ ਨਾਮ ਉਚਾਰਨ ਕਰਦੇ ਹੈ। ਜਾਣੋ ਕਿ ਜਿਵੇਂ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਜੀ ਦਾ ਗੋਬਿੰਦ ਨਾਮ ਕਿਹਾ ਜਾਂਦਾ ਹੈ, ਉਹਨਾਂ ਵਾਂਗ ਜਾਣੋ ਕਿ ਬਾਲ ਸਰੂਪ ਹੈ।
ਤੇਨਾ ਉਹ ਪਿਖ ਜਿਉਂ ਜਸੋਦਾ ਗੁਜਰੀ ਗੋਬਿੰਦ ਨਾਮ ਸਮਾਨ ਸਰੂਪ ਤੇਨਾ ਉਹ ਪਿਖ ਜਿਉਂ ਜਸੋਦਾ ਗੁਜਰੀ
ਤੇ ਜਿਵੇਂ ਜਸੋਦਾ ਕ੍ਰਿਸ਼ਨ ਜੀ ਦੀ ਮਾਤਾ ਜਿਵੇਂ ਕਿ ਗੁਜਰੀ ਜਾਤ ਵਿੱਚੋਂ ਸੀ, ਉਹਨਾਂ ਦੀ ਜਾਤ ਗੁਜਰੀ ਕਹੀ ਜਾਂਦੀ, ਔਰ ਜਿਵੇਂ ਦੇਖਦੀ ਗੋਬਿੰਦ ਦਾ ਸਰੂਪ। ਇੱਧਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਹੈ ਔਰ ਮਾਤਾ ਜੀ ਦਾ ਨਾਮ ਗੁਜਰੀ ਹੈ। ਇਸ ਪ੍ਰਕਾਰ ਇੱਧਰ ਗੋਬਿੰਦ ਸਰੂਪ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਦੇ ਮਾਤਾ ਜੀ
ਦੇਖ ਪ੍ਰਤੱਖਿਆ ਪ੍ਰਤਾਪ ਮਹਾਨ
ਤੇਜ ਪ੍ਰਤਾਪ ਪ੍ਰਤੱਖ ਦੇਖਿਆ
ਤਿੰਨ ਸ਼ਤਰੁਨ ਕੇ ਸਿਰ ਕਾਇਓ ਤਿੰਨ ਸ਼ਤਰੁਨ ਕੇ ਸਿਰ ਕਿਆ ਗੁਜਰੀ
ਤੇ ਮਹਾਨ ਤੇਜ ਪ੍ਰਤਾਪ ਜਦੋਂ ਪ੍ਰਗਟ ਹੋਇਆ ਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੀਰਕ ਆਕਾਰ ਜਿਸ ਵੇਲੇ ਜਦੋਂ ਵਧਾਇਆ ਮਹਾਨ ਤੇਜ ਪ੍ਰਤਾਪ ਪ੍ਰਗਟ ਕੀਤਾ ਉਸ ਵੇਲੇ ਗੁਰਾਂ ਦੇ ਸ਼ਤਰੂਆਂ ਵੈਰੀਆਂ ਦੇ ਸਿਰ 'ਤੇ ਕੀ ਗੁਜਰੀ ਕੀ ਬੀਤੀ ਹੈ ਭਾਵ ਉਹਨਾਂ ਨੂੰ ਪਛਤਾਉਣਾ ਪਿਆ।
ਗੌਰ ਬਤਾ ਗਿਰ ਸੀ ਜਿਨ ਕੀ
ਪਹਾੜ ਜਿਹੀ ਜਿੰਨਾਂ ਦੀ ਬਹੁਤ ਵੱਡੀ ਵਡਿਆਈ ਸੀ ਪ੍ਰਭਤਾ ਸੀ
ਅਬਰੇ ਚਕ ਭੀ ਨ ਸਭੀ ਗੁਜਰੀ
ਫਿਰ ਪੜੋ
ਅਬਰੇ ਚਕ ਭੀ ਅਬ ਰੰਚਕ ਭੀ ਨ ਸਭੀ ਗੁਜ਼ਰੀ
ਤੇ ਹੁਣ ਕਹਿੰਦੇ ਹਨ ਕਿ ਥੋੜ੍ਹੀ ਜਿੰਨੀ ਵੀ ਉਹਨਾਂ ਦੀ ਉਹ ਵਡਿਆਈ ਪ੍ਰਤਾਪ ਵਾਲੀ ਨਹੀਂ ਰਹੀ, ਸਭ ਬੀਤ ਗਈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਮਹਾਨ ਤੇਜ ਪ੍ਰਤਾਪ ਜਗਤ ਵਿੱਚ ਪ੍ਰਗਟ ਹੋਣ 'ਤੇ। ਇੱਥੋਂ ਤੱਕ ਇਸ ਪ੍ਰਸੰਗ ਦੀ ਸਮੇਂ ਅਨੁਸਾਰ ਵਿਚਾਰ ਹੋਈ ਹੈ। ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਣੀ ਬਖਸ਼ਿਸ਼ ਕੀਤੀ ਹੋਈ ਜੋ ਕਥਾ ਦੁਆਰਾ ਮਹਿਮਾ ਹੈ ਹਿਰਦੇ ਵਿੱਚ ਵਸਾਉਣ ਦਾ ਬਲ ਬਖਸ਼ਿਸ਼ ਕਰਨ। ਧੰਨ ਸਤਿਗੁਰੂ ਮਹਾਰਾਜ, ਗੁਰੂ ਕੀ ਸੰਗਤ ਹੋਈਆਂ ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਸਮਤ ਬਖਸ਼ਣੀ ਜੀ।
ਕੇਤਕ ਮਾਸ ਬਤੀਤ ਭਏ ਸੁਤ ਕੋ ਸੁਖ ਦੇਖਤ ਸ੍ਰੀ ਗੁਜਰੀ ਗੋਬਿੰਦ ਨਾਮ ਸਮਾਨ ਸਰੂਪ ਤਿਨਉ ਪਿਖ ਜਿਉ ਜਸੁਦਾ ਗੁਜਰੀ ਦੇਖ ਪ੍ਰਤੱਖਿਆ ਪ੍ਰਤਾਪ ਮਹਾ ਤਿਨ ਸ਼ਤਰੁਨ ਕੇ ਸਿਰ ਕਿਆ ਗੁਜ਼ਰੀ ਗੌਰ ਬਤਾ ਗਿਰ ਸੀ ਜਿਨ ਕੀ ਅਬ ਰੰਚਕ ਭੀ ਨ ਸਭੀ ਗੁਜ਼ਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।